ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਕਾਮੀ ਕਰੋਧੀ ਚਾਤੁਰੀ ਕਾਮੀ ਕਰੋਧੀ ਚਾਤੁਰੀ ਬਾਜੀਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂੰ ਨਾ ਸਿਮਰਿਓ ਰਾਮ ਬਦ ਬਖਤ ਖਮ ਚੂ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੂਰੀ ਮਾਨਵਤਾ ਦੀ ਅਗਵਾਈ ਕਰਨ ਵਾਲੀ ਗੁਰੂ ਕੀ ਬਾਣੀ ਤਪਦੇ ਹੋਏ ਅੰਦਰ ਨੂੰ ਟਿਕਾਣ ਵਾਲੀ ਔਰ ਠੰਡ ਵਰਤਾਉਣ ਵਾਲੀ ਅੰਮ੍ਰਿਤ ਉਸ ਪ੍ਰਭੂ ਦੀ ਬਾਣੀ ਉਸ ਦਾ ਰਸ ਭਿੰਨਾ ਕੀਰਤਨ ਆਪ ਜੀ ਸ਼ਾਮ ਤੋਂ ਲੈ ਕੇ ਦੇਰ ਰਾਤ ਗਈ ਸਰਵਣ ਕਰ ਰਹੇ ਹੋ। ਵੱਖ ਵੱਖ ਕੀਰਤਨੀਏ ਗੁਰਸਿੱਖਾਂ ਨੇ ਆਪ ਜੀ ਨੂੰ ਗੁਰੂ ਜੀ ਦੇ ਅਮੋਲਕ ਬਚਨ ਵਿਚਾਰਾਂ ਰਾਹੀਂ ਜਾਂ ਫਿਰ ਆਪਣੇ ਗਲੇ ਨਾਲ ਸੁਰਾਂ ਵਿੱਚ ਮਿਲਾ ਕੇ ਗਾ ਕੇ ਸਰਵਣ ਕਰਾਏ ਨੇ। ਆਓ ਕਿਰਪਾਲਤਾ ਕਰੋ, ਭਾਈ ਸਾਹਿਬ ਜੀ ਖੋਣਾ ਨੇ ਅੰਤ ਕੀਰਤਨ ਦਰਬਾਰ ਤੇ ਸਾਨੂੰ ਤਿੰਨ ਸ਼ਬਦ ਸਰਵਣ ਕਰਾਏ ਨੇ। ਇਹਨਾਂ ਵਿੱਚੋਂ ਦੋ ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਦੇ ਨੇ ਤੇ ਇੱਕ ਸ਼ਬਦ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਪ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੇ ਨਾਮ ਦੇ ਉੱਤੇ ਕੋਈ ਝਗੜਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਲਾਕੇ, ਜਾਤ ਔਰ ਬਿਰਾਦਰੀ ਦੇ ਨਾਮ ਤੇ ਕੋਈ ਵੰਡ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਨਰੋਲ ਉਸ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਦੇ ਗੀਤ ਗਾਏ ਅਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਗੀਤ ਗਾਏ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਉਹਨਾਂ ਅੰਮ੍ਰਿਤ ਬਚਨਾਂ ਨੂੰ ਪੰਜਵੇਂ ਜਾਮੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਜ ਕਰ ਦਿੱਤਾ। ਸਿਰ ਮੈਂ ਇੱਕ ਦੋ ਬੇਨਤੀਆਂ ਕਰਕੇ ਜੋ ਭਾਈ ਸਾਹਿਬ ਸ਼ਬਦ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਆਧਾਰ ਬਣਾ ਕੇ ਕੀਰਤਨ ਤੁਸੀਂ ਸੁਣਿਆ, ਸਿਰਫ ਅਖਰੀ ਅਰਥ ਕਰਨੇ ਜ਼ਰੂਰੀ ਸਮਝਣਾ ਵਾ। ਆਪ ਬਾਣੀ ਸੁਣਨ ਵਾਲੇ ਬੈਠੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਨਾਨਕ ਜੀ ਦਾ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਨੇ ਸੋਨਾ ਕਿਸੇ ਦੀ ਹੱਥ ਵਿੱਚ ਵੀ ਚਲਾ ਜਾਏ ਪਰ ਸੋਨੇ ਦੀ ਕੀਮਤ ਕਦੀ ਨਹੀਂ ਘੱਟ ਸਕਦੀ। ਕਦੀ ਕਿਸੇ ਸੋਨਾ ਘੜਨ ਵਾਲੇ ਕਾਰੀਗਰ ਨੇ ਇਹ ਨਹੀਂ ਪੁੱਛਿਆ ਕਿ ਜਿਹੜਾ ਸੋਨਾ ਤੂੰ ਮੇਰੀ ਦੁਕਾਨ ਤੇ ਅੱਜ ਵੇਚਣਾ ਹੈ ਇਹ ਕਿਸ ਘਰਾਣੇ ਵਿੱਚੋਂ, ਕਿਸ ਕੁੱਲ ਵਿੱਚੋਂ, ਕਿਸ ਜਾਤ ਦੇ ਲੋਕਾਂ ਕੋਲ ਸੀ? ਸੋਨੇ ਨੂੰ ਇੱਕ ਸਵਰਨ ਜਾਤੀ ਵਾਲਾ ਪਹਿਰ ਲਏ ਤੇ ਸੋਨੇ ਨੂੰ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਪਹਿਰ ਲਏ, ਪਰ ਜਦੋਂ ਸੋਨੇ ਦੀ ਕੀਮਤ ਪੈ ਗਈ ਉਹਦੀ ਕੀਮਤ ਵਿੱਚ ਕੋਈ ਫਰਕ ਨਹੀਂ ਹੋਵੇਗਾ। ਕੀਮਤ ਇੱਕ ਹੈ। ਅਸੀਂ ਫੁੱਲਾਂ ਨਾਲ ਗੁਰੂ ਦਰਬਾਰ ਸਜਾਇਆ ਹੈ, ਇਸ ਫੁੱਲ ਨੂੰ ਚੁੱਕ ਕੇ ਕੋਈ ਅਮੀਰ ਪੁਰਸ਼ ਆਪਣੀ ਨਾਸਕਾ ਕੋਲ ਲੈ ਜਾਏ ਤੇ ਇਸ ਫੁੱਲ ਨੂੰ ਚੁੱਕ ਕੇ ਕੋਈ ਇੱਕ ਨੀਵੀਂ ਜ਼ਾਤ ਨਾਲ, ਅਖੌਤੀ ਨੀਵੀਂ ਜ਼ਾਤ ਨਾਲ ਸੰਬੰਧਿਤ ਕੋਈ ਬੰਦਾ ਆਪਣੇ ਨਾਸਕਾ ਕੋਲ ਲੈ ਜਾਏ, ਫੁੱਲ ਕਦੀ ਵੀ ਵਿਤਕਰਾ ਕਰਕੇ ਨਹੀਂ ਕਹੇਗਾ ਮੈਂ ਤੇਰੀ ਨਾਸਕਾ ਨੂੰ, ਮੈਂ ਤੈਨੂੰ ਸੁਗੰਧੀ ਨਹੀਂ ਦੇਣੀ ਚਾਹੁੰਦਾ। ਯਾਦ ਰੱਖੋ ਬਾਬੇ ਨਾਨਕ ਨੇ ਬਾਣੀ ਵਿੱਚ ਕਿਹਾ ਕੇਸਰ ਦੀ ਕੋਈ ਸੁੱਚ ਪਿੱਟ ਨਹੀਂ, ਸੋਨੇ ਦੀ ਕੋਈ ਸੁੱਚ ਪਿੱਟ ਨਹੀਂ, ਘਿਓ ਦੀ ਕੋਈ ਸੁੱਚ ਪਿੱਟ ਨਹੀਂ, ਰੇਸ਼ਮ ਦੇ ਕੱਪੜੇ ਦੀ ਕੋਈ ਸੁੱਚ ਪਿੱਟ ਨਹੀਂ। ਸੱਚ ਜਾਣੋ ਜਿਸ ਧਰਤੀ ਤੇ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਪੈਦਾ ਹੋ ਗਿਆ, ਭਾਵੇਂ ਉਹਨੇ ਰਾਮ ਕਹਿ ਕੇ ਰਿਝਾ ਲਿਆ ਤੇ ਭਾਵੇਂ ਅੱਲਾ ਕਹਿ ਕੇ ਰਿਝਾ ਲਿਆ ਤੇ ਭਾਵੇਂ ਵਾਹਿਗੁਰੂ ਕਹਿ ਕੇ ਉਹਦੀ ਸਿਫਤ ਕੀਤੀ, ਕਿਉਂਕਿ ਪਰਮਾਤਮਾ ਨੂੰ ਜਪਣ ਵਾਲਾ ਹਰ ਥਾਂ ਤੇ ਪ੍ਰਵਾਨ ਹੁੰਦਾ ਹੈ। ਸੋਨਾ ਇਸ ਧਰਤੀ ਤੇ ਰੱਖੋ ਤੇ ਸੋਨਾ ਭਾਵੇਂ ਵਿਦੇਸ਼ ਵਿੱਚ ਲੈ ਜਾਓ, ਯਾਦ ਰੱਖੋ ਸੋਨੇ ਦੀ ਕੀਮਤ ਇੱਥੇ ਵੀ ਹੈ, ਸੋਨੇ ਦੀ ਕੀਮਤ ਵਿਦੇਸ਼ ਵਿੱਚ ਵੀ ਹੈ। ਫੁੱਲ ਦੀ ਸੁਗੰਧੀ ਸ਼ਹਿਰ ਵਿੱਚ ਵੀ ਹੈ ਤੇ ਫੁੱਲ ਦੀ ਮਹਿਕ ਗਰੀਬਾਂ ਦੀਆਂ ਝੌਂਪੜੀਆਂ ਵਿੱਚ ਵੀ ਹੈ। ਤੇ ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਘੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਤੇਰੇ ਨਾਮ ਜੁੜ ਗਏ ਕਹਿੰਦੇ ਨੇ ਉਹਨਾਂ ਦਰ ਤੋਂ ਮੈਂ ਖੈਰ ਮੰਗਣ ਆਇਆ ਵਾਂ। ਆਓ ਭਾਈ ਸਾਹਿਬ ਹੋਣਾ ਦੇ ਗੁਰੂ ਸ਼ਬਦ ਜੋ ਉਹਨਾਂ ਨੇ ਕੀਰਤਨ ਰਾਹੀਂ ਸਰਵਣ ਕਰਾਏ, ਇੱਕ ਸ਼ਬਦ ਉਹਨਾਂ ਨੇ ਕਿਹਾ ਕਿ ਕੁਛ ਆਪਣੇ ਲਈ ਕਰ ਲਈਏ। ਦੇਖੋ ਆਪਾਂ ਸੋਚੀ ਪੈ ਗਏ ਹੋਵਾਂਗੇ ਅਸੀਂ ਆਪਣੇ ਲਈ ਬਹੁਤ ਕੁਛ ਕਰਨੇ ਪਏ ਹਾਂ। ਹਰ ਬੰਦਾ ਆਪਣੇ ਮਰਨ ਤੋਂ ਪਹਿਲਾਂ ਆਪਣੀਆਂ ਪੀੜ੍ਹੀਆਂ ਨੂੰ ਸਥਾਪਿਤ ਕਰ ਲਈ, ਹਰ ਇਨਸਾਨ ਜਾਣ ਤੋਂ ਪਹਿਲਾਂ ਆਪਣੇ ਪੁੱਤਰਾਂ ਧੀਆਂ ਆਪਣੇ ਪੋਤਿਆਂ ਲਈ ਕੁਛ ਕਾਇਮ ਕਰਨਾ ਚਾਹੁੰਦਾ, ਕੁਝ ਰੱਖ ਕੇ ਜਾਣਾ ਚਾਹੁੰਦਾ। ਯਾਦ ਰੱਖਿਓ ਇਹ ਆਪਣੇ ਲਈ ਨਹੀਂ, ਆਪਣੇ ਲਈ ਤਾਂ ਉਹ ਹੈ ਸਰੀਰ ਛੱਡਣ ਤੋਂ ਬਾਅਦ ਜਿਹਨੇ ਆਤਮਾ ਨਾਲ ਸਾਡੇ ਨਾਲ ਤੁਰਨਾ। ਆਪਣੇ ਲਈ ਕੁਛ ਕਰੀਏ। ਆਓ ਬਾਣੀ ਦੇ ਇਹਨਾਂ ਤਿੰਨਾਂ ਸ਼ਬਦਾਂ ਵਿੱਚੋਂ ਸਮਝੀਏ ਆਪਣੇ ਲਈ ਕੀ ਕਰਨਾ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਸਮਾਪਤੀ ਤੇ ਸ਼ਬਦ ਪੜਿਆ ਗਿਆ, ਔਦ ਘਟੈ ਦਿਨ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ। ਇਹ ਸ਼ਬਦ ਤਕਰੀਬਨ ਹਰ ਇਸ ਉਸ ਮਨੁੱਖ ਨੂੰ, ਹਰ ਉਸ ਇਨਸਾਨ ਨੂੰ ਯਾਦ ਹੋਵੇਗਾ ਜੋ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ। ਇਹਦੇ ਸਿਰਫ ਇੱਕ ਤੁਕ ਦੇ ਅਰਥ ਕਰਕੇ ਜੋ ਪਹਿਲਾਂ ਸ਼ਬਦ ਭਾਈ ਸਾਹਿਬ ਨੇ ਗਾਇਨ ਕੀਤਾ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਉਹਦੇ ਅਰਥ ਕਰਨੇ ਚਾਹੁੰਦਾ ਹਾਂ। ਇਹ ਸ਼ਬਦ ਸੀ ਕਿ ਔਦ ਘਟੈ, ਔਦ ਦਾ ਅਰਥ ਹੈ ਉਮਰ, ਘਟੈ ਦਾ ਅਰਥ ਹੈ ਦਿਨ ਦਿਨ ਇਹਦੇ ਵਿੱਚ ਕਮੀ ਆਉਂਦੀ ਪਈ ਹੈ, ਉਮਰ ਘਟਦੀ ਪਈ ਹੈ। ਦਿਨ ਸ ਰਹਿਣਾ ਰੇ, ਦਿਨ ਤੇ ਰਾਤ ਕਰਕੇ ਸਾਡੀ ਉਮਰ ਸਾਰਿਆਂ ਦੀ ਘਟਦੀ ਪਈ ਹੈ। ਤੇ ਮਨਾ ਇੱਕ ਕੰਮ ਕਰ ਲੈ, ਜੇ ਤੈਨੂੰ ਦਿਸਦਾ ਪਿਆ ਕਿ ਦਿਨ ਬ ਦਿਨ ਮੇਰੀ ਉਮਰ ਦੇ ਦਿਨ ਘਟਦੇ ਪਏ ਨੇ, ਗੁਰੂ ਨੂੰ ਮਿਲ ਕੇ ਆਪਣੇ ਅੰਦਰ ਦਾ ਕਾਜ ਸਵਾਰ ਲੈ। ਔਦ ਘਟੈ ਦਿਨ ਸ ਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਕਿਵੇਂ ਉਮਰ ਘਟਦੀ ਪਈ ਹੈ? ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਬਦ ਵਿੱਚ ਬਹੁਤ ਸੋਹਣਾ ਪ੍ਰਮਾਣ ਹੈ। ਅਸੀਂ ਪਿੰਡਾਂ ਵਿੱਚ ਮਿੱਟੀ ਦੇ ਬਣੇ ਹੋਏ ਬਰਤਨਾਂ ਵਿੱਚ ਪਾਣੀ ਪਾ ਕੇ ਆਪਣੇ ਘਰਾਂ ਵਿੱਚ ਚੌਂਕਿਆਂ ਵਿੱਚ ਰੱਖਦੇ ਹਾਂ, ਪਰ ਜਿਸ ਭਾਂਡੇ ਨੂੰ ਕਿਤੇ ਤੇੜ ਆ ਜਾਏ ਤੇ ਉਸ ਭਾਂਡੇ ਵਿੱਚ ਪਾਣੀ ਪਾਓ ਤੇ ਆਈ ਹੋਈ ਤੇੜ ਵਿੱਚੋਂ ਬੂੰਦ ਬੂੰਦ ਕਰਕੇ ਪਾਣੀ ਸਿਮਣਾ ਸ਼ੁਰੂ ਕਰ ਦਿੰਦਾ ਹੈ। ਤੇ ਇੱਕ ਦਿਨ ਆਉਂਦਾ ਕਿ ਸਾਰਾ ਪਾਣੀ ਘੜੇ ਤੋਂ ਬਾਹਰ ਚਲਾ ਗਿਆ ਤੇ ਜਿਹੜੀ ਤੇੜ ਆਈ ਸੀ ਉਹਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਘੜੇ ਦੀ ਬਣੀ ਕੋਈ ਬਣਤਰ ਉਸ ਤੇੜ ਨੇ ਥੜਕਾ ਦਿੱਤੀ ਤੇ ਜਿਹੜਾ ਘੜਾ ਚੌਂਕੇ ਦਾ ਸ਼ਿੰਗਾਰ ਬਣਦਾ ਸੀ, ਸਵਾਣੀ ਦੇ ਸਿਰ ਦਾ ਸ਼ਿੰਗਾਰ ਬਣਦਾ ਸੀ, ਟੁੱਟਣ ਤੋਂ ਬਾਅਦ ਉਹੀ ਘੜੇ ਦੀਆਂ ਠੀਕਰਾਂ ਕੂੜੇ ਦੇ ਢੇਰ ਤੇ ਚਲੀਆਂ ਗਈਆਂ। ਗੁਰੂ ਤੇਗ ਬਹਾਦਰ ਜੀ ਨੇ ਬਾਣੀ ਚ ਕਿਹਾ, ਐ ਇਨਸਾਨ ਤੇਰਾ ਸਰੀਰ ਇੱਕ ਮਿੱਟੀ ਦਾ ਘੜਾ ਹੈ, ਤੇ ਇਸ ਗੱਲ ਨੂੰ ਕਦੀ ਭੁੱਲੀ ਨਾ ਕਿ ਬਾਕੀ ਘੜੇ ਜਿਹੜੇ ਸੱਜਣ ਬਣਾਉਂਦੇ ਨੇ ਉਹ ਤਾਂ ਕਿਸੇ ਨੂੰ ਤੇੜ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ, ਕਈ ਵਾਰੀ 5-5 10-10 ਸਾਲ ਤੱਕ ਤੇੜ ਨਹੀਂ ਆਉਂਦੀ, ਪਰ ਤੇਰੇ ਸਰੀਰ ਘੜੇ ਨੂੰ ਤਾਂ ਉਸ ਦਿਨ ਹੀ ਤੇੜ ਆ ਗਈ ਜਿਸ ਦਿਨ ਮਾਂ ਦੀ ਕੁੱਖ ਤੋਂ ਚੂ ਜਨਮ ਲੈ ਕੇ ਪਹਿਲਾਂ ਸਵਾਸ ਲਿਆ। ਸੱਚ ਜਾਣੀ ਤੇਰੇ ਸਰੀਰ ਮਿੱਟੀ ਦੇ ਘੜੇ ਵਿੱਚੋਂ ਪਹਿਲਾ ਸਵਾਸ ਸੀ ਜਿਹੜਾ ਮੂੰਹ ਦੀ ਤੇੜ ਰਹੀ ਬਾਹਰ ਨਿਕਲਿਆ, ਤੇ ਬਾਕੀ ਤਾਂ ਸਾਲ ਲੱਗਦੇ ਨੇ ਕੇਵਲ ਇਸ ਪਾਣੀ ਨੂੰ ਖਤਮ ਹੁੰਦਿਆਂ। ਹੈ ਇਹ ਮਿੱਟੀ ਦਾ ਬਰਤਨ, ਇਸ ਭਾਂਡੇ ਨੂੰ ਤੇੜ ਉਸ ਦਿਨ ਆ ਗਈ ਜਿਸ ਦਿਨ ਜਨਮ ਹੋਇਆ, ਫਿਰ ਮਿੱਟੀ ਦਾ ਬਰਤਨ ਕਿਉਂ ਕਹਿ ਦਿੱਤਾ ਗੁਰੂ ਜੀ ਨੇ? ਹਾਲਾਂਕਿ ਧਨਾੜ ਪੁਰਸ਼ ਸੋਨੇ ਦੇ ਬਰਤਨ ਵੀ ਬਣਵਾ ਸਕਦੇ ਨੇ, ਚਾਂਦੀ ਦੇ ਬਰਤਨ ਵੀ ਬਣਾ ਸਕਦੇ ਨੇ, ਪਿੱਤਲ ਦੇ, ਕਾਂਸੀ ਦੇ, ਧਾਤ ਦੇ ਬਰਤਨ ਬਣਦੇ ਨੇ, ਪਰ ਜਦੋਂ ਸਰੀਰ ਦੀ ਗੱਲ ਕੀਤੀ ਬਾਣੀ ਵਿੱਚ ਅਕਸਰ ਕਿਹਾ ਗਿਆ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਮਿੱਟੀ ਦਾ ਖਿਡੌਣਾ, ਮਿੱਟੀ ਦਾ ਪੁਤਲਾ ਹੈ ਬੰਦਾ। ਕਿਤੇ ਕਿਹਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਸਾਹਿਬ ਨੇ ਕਿਹਾ, ਕਬੀਰ ਮਾਟੀ ਕੇ ਖਮ ਪੂਤਰੇ ਮਾਨਸ ਰਾਖਿਓ ਨਾਉ, ਮਿੱਟੀ ਦਾ ਪੁੱਤਰਾ, ਮਿੱਟੀ ਦੀ ਪੁੜੀ, ਮਿੱਟੀ ਦਾ ਪੁਤਲਾ, ਮਿੱਟੀ ਦਾ ਭਾਂਡਾ ਕਿਉਂ ਕਹਿ ਦਿੱਤਾ? ਸੋਨੇ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ ਸਰੀਰ ਨੂੰ? ਚਾਂਦੀ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ? ਕਿਉਂਕਿ ਚਾਂਦੀ ਦਾ ਬਰਤਨ ਤੇੜਿਆ ਜਾਏ ਟੁੱਟ ਜਾਏ, ਉਹ ਟੁੱਟੇ ਹੋਏ ਵੀ ਢਾਲ ਕੇ ਦੁਬਾਰਾ ਬਣ ਜਾਂਦੇ ਨੇ। ਸੋਨੇ ਦੇ ਬਰਤਨ ਟੁੱਟ ਜਾਣ, ਉਹਨਾਂ ਨੂੰ ਢਾਲ ਕੇ ਦੁਬਾਰਾ ਘੜਿਆ ਜਾ ਸਕਦਾ ਹੈ। ਤਾਂਬੇ ਦਾ ਬਰਤਨ ਟੁੱਟ ਜਾਏ, ਉਹ ਢਾਲ ਕੇ ਦੁਬਾਰਾ ਬਣਨ ਦੀ ਗੁੰਜਾਇਸ਼ ਹੈ, ਪਰ ਵਾਦ ਮਿੱਟੀ ਦਾ ਇੱਕ ਭਾਂਡਾ ਐਸਾ ਜਿਹੜਾ ਇੱਕ ਵਾਰੀ ਟੁੱਟ ਜਾਏ, ਟੁੱਟਣ ਤੋਂ ਬਾਅਦ ਕੇਵਲ ਕੂੜੇ ਦੇ ਢੇਰ ਤੇ ਜਾਂਦਾ, ਉਸ ਟੁੱਟੇ ਨੂੰ ਕੋਈ ਗੰਢ ਨਹੀਂ ਸਕਦਾ। ਪਿਆਰਿਓ ਕਿਤੇ ਝਾਤੀ ਮਾਰੋ, ਭਾਈ ਸਾਹਿਬ ਨੇ ਸ਼ਬਦ ਕਹਿ ਆਪਣੇ ਲਈ ਕੁਛ ਕਰੀਏ। ਅਸੀਂ ਕਾਸ ਲਈ ਅੱਜ ਇੰਨੀ ਵੱਡੀ ਤਾਦਾਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ। ਦੇਖੋ ਇਨਸਾਨ ਨੇ ਬਹੁਤ ਕੁਝ ਜਾਣ ਲਿਆ, ਸਭ ਕੁਝ ਜਾਣਨ ਵਾਲੇ ਨੇ, ਇਹ ਨਾ ਜਾਣਿਆ ਮੈਂ ਆਇਆ ਕਿੱਥੋਂ ਆ, ਮੈਂ ਆਇਆ ਕਿਸ ਲਈ ਆ, ਤੇ ਇਹ ਨਾ ਜਾਣਿਆ ਮੈਂ 4 ਦਿਨਾਂ ਨੂੰ ਜਾਣਾ ਕਿੱਥੇ ਹੈ। ਇਹਨੂੰ ਸਮਝ ਲੈ ਬੰਦਾ, ਕਿੱਥੋਂ ਆਇਆ, ਕਿੱਥੇ ਜਾਣਾ, ਤੇ ਕਾਸ ਲਈ ਮੈਂ ਆਇਆ ਵਾਂ। ਮਿੱਟੀ ਦਾ ਭਾਂਡਾ ਲੈ ਕੇ ਤੁਰਿਆ ਫਿਰਨਾ, ਪਤਾ ਨਹੀਂ ਕਿੱਥੇ ਠੋਕਰ ਵੱਜਣੀ, ਇਹਨੇ ਟੁੱਟ ਜਾਣਾ, ਪਰਤ ਕੇ ਗੰਢੇ ਨਹੀਂ ਜਾਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਵਿਆਖਿਆ ਕਰਦਿਆਂ ਔਦ ਘਟੈ, ਕਿਉਂਕਿ 3 ਸ਼ਬਦ ਤੁਸੀਂ ਸੁਣਨ ਕੀਤੇ ਨੇ, ਮੈਂ ਤਿੰਨਾਂ ਦੇ ਅਰਥ ਸੰਖੇਪ ਕਰਨੇ ਨੇ। ਬਾਬਾ ਜੀ ਨੇ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਜੇ ਜਪ ਸਕਣਾ ਤੇ ਹਿੰਮਤ ਮਾਰ ਭਲਿਆ, ਇਸ ਜ਼ਿੰਦਗੀ ਨੂੰ ਵਿਅਰਥ ਨਾ ਗਵਾ। ਦੇਖ ਇਸ ਮਿੱਟੀ ਘੜੇ ਵਿੱਚੋਂ ਪਾਣੀ ਸਿਮਦਾ ਪਿਆ ਰੋਜ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਕਿਉਂਕਿ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ, ਔਦ ਘਟੇ ਫੂਟੇ ਘੱਟ ਜਿਉ ਪਾਣੀ, ਤੇ ਕਿਵੇਂ ਘੱਟਦੀ ਪਈ ਹੈ ਉਮਰ। ਗੁਰੂ ਸਾਹਿਬ ਦੀ ਬਾਣੀ ਚ ਇੱਕ ਬਚਨ ਆਉਂਦਾ, ਇਹ ਨਾ ਸਮਝਿਓ ਕਿ ਸ਼ਾਇਦ ਸਾਨੂੰ ਮੌਤ ਚੇਤੇ ਕਰਾਉਣ ਲੱਗ ਪਏ, ਅਸੀਂ ਬਹੁਤ ਜੀਣਾ ਚਾਹੁੰਦੇ ਹਾਂ। ਇਸ ਗੱਲ ਨੂੰ ਭੁੱਲ ਜਾਓ, ਮੌਤ ਦੀ ਸ਼ੁਰੂਆਤ ਤਾਂ ਜਨਮ ਤੋਂ ਹੋ ਚੁੱਕੀ ਹੈ। ਬਸ ਇਸ ਮੰਜ਼ਿਲ ਤੇ ਪਹੁੰਚਦਿਆਂ ਕੋਈ ਸਾਲ ਲੱਗਣੇ ਨੇ, ਸ਼ੁਰੂਆਤ ਤਾਂ ਉਸ ਦਿਨ ਸੀ ਜਿਸ ਦਿਨ ਸਾਡਾ ਜਨਮ ਹੋ ਗਿਆ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਆਪਾਂ ਪਾਣੀ ਨੂੰ ਉਬਾਲਨੇ ਆ, ਤੇ ਸਾਇੰਸ ਵਾਲੇ ਸੱਜਣ ਕਹਿੰਦੇ ਨੇ ਕਿ 100 ਡਿਗਰੀ ਤੇ ਪਾਣੀ ਜਦੋਂ ਉਬਲਦਾ ਹੈ ਉਦੋਂ ਭਾਪ ਬਣਦਾ ਹੈ, ਪਰ ਯਾਦ ਰੱਖਿਓ 99 ਤੋਂ ਬਾਅਦ 100 ਡਿਗਰੀ ਸਿਰਫ ਇੱਕ ਇਕਾਈ ਹੈ, 1 ਡਿਗਰੀ ਹੈ। ਜੇ ਪਹਿਲੀਆਂ 99 ਡਿਗਰੀ ਦੀ ਗਿਣਤੀ ਨਾ ਹੁੰਦੀ ਤੇ 100 ਕਿੱਥੇ ਪਹੁੰਚੀ? 70 ਸਾਲ ਬਾਅਦ ਉਮਰ ਤਾਂ ਆਖਰੀ ਡਿਗਰੀ ਹੈ, ਸ਼ੁਰੂਆਤ ਤਾਂ ਉਦਨ ਹੋ ਗਈ ਜਿੱਦਣ ਪਹਿਲਾ ਸਵਾਸ ਲਿਆ ਸੀ। ਅਸੀਂ ਮੌਤ ਵੱਲ ਸਫ਼ਰ ਪੈ ਕਰਨੇ ਆ ਸਾਰੇ, ਪਰ ਕਿਤਨਾ ਚੰਗਾ ਹੋਵੇ ਕਿ ਸਰੀਰ ਕਬਰ ਅਸਥਾਨ ਵੀ ਜਾਏ ਤੇ ਅੰਦਰ ਵਾਲਾ ਆਤਮਾ ਪਰਮਾਤਮਾ ਦੀ ਗੋਦ ਵੀ ਸਮਾਇਆ ਹੋਵੇ। ਇਹ ਸਰੀਰ ਨੂੰ ਲੋਕ ਚਿਖਾਂ ਵਿੱਚ ਚੁਣਦੇ ਹੋਣ, ਪਰ ਅੰਦਰ ਵਾਲਾ ਮਨ ਜਿਹੜਾ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋਇਆ ਹੋਵੇ। ਪਰ ਬਦਕਿਸਮਤੀ, ਸਰੀਰ ਨੂੰ ਲੋਕ ਕਬਰਾਂ ਵਿੱਚ ਦਫਨਾਉਂਦੇ ਨੇ, ਤਨ ਨੂੰ ਲੋਕ ਅੱਗ ਵਿੱਚ ਫੂਕਦੇ ਨੇ, ਤੇ ਅੰਦਰ ਵਾਲਾ ਆਤਮਾ ਬੰਦਗੀ ਤੋਂ ਬਿਨਾਂ ਭਟਕ ਕੇ ਲੱਭਦਾ ਪਿਆ ਕਿ ਮੈਨੂੰ ਹੁਣ ਤਨ ਕਿਹੜਾ ਲੱਭੇ ਜਿਸ ਵਿੱਚ ਮੈਂ ਆਪਣਾ ਅਗਲਾ ਸਬਰ ਸ਼ੁਰੂ ਕਰਾਂ। ਆਪਾਂ ਕਾਸ ਲਈ ਆਏ ਹਾਂ। 3 ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਭੁੱਲਣੀਆਂ ਨਹੀਂ ਚਾਹੀਦੀਆਂ। ਇੱਕ ਸੂਫੀ ਦਰਵੇਸ਼ ਦੇ ਜੀਵਨ ਦੀ ਘਟਨਾ ਹੈ, ਸਿਰਫ ਸਮਝਣ ਲਈ। ਉਹ ਬੜੀ ਰੱਬ ਦੀ ਭਗਤੀ ਵਿੱਚ ਗੁੜੁੰਦ ਸੀ। ਕਦੀ ਉਹਨੇ ਨੇਤਰ ਖੋਲ੍ਹਣੇ, ਪਰ ਜਦੋਂ ਉਹਦੀਆਂ ਅੱਖਾਂ ਖੁੱਲ੍ਹਦੀਆਂ ਸਨ, ਉਹਦੀਆਂ ਅੱਖਾਂ ਵਿੱਚੋਂ ਨਿਕਲਦੀ ਹੋਈ ਨਜ਼ਰ ਉਹਦੀਆਂ ਤਰੰਗਾਂ ਹਰ ਆਉਣ ਵਾਲੇ ਬੰਦੇ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਸਨ। ਕਿਉਂਕਿ ਬੰਦਗੀ ਇੱਕ ਇਤਨੀ ਵੱਡੀ ਦਾਤ ਹੈ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨਨ ਸਿੱਖ ਨੇ, ਕਹਿੰਦੇ ਨੇ ਇਨਸਾਨ ਤੂੰ ਥਾਂ ਥਾਂ ਦੀ ਮੁਥਾਜੀ ਪਿਆ ਕਰਨੇ, ਕਦੀ ਆਪਣੇ ਸਰੀਰ ਉੱਤੇ ਆਪਣੇ ਮਨ ਉੱਤੇ ਬੰਦਗੀ ਦਾ ਲਿਬਾਸ ਪਾ ਕੇ ਦੇਖ। ਸਮੁੰਦਰ ਦੀ ਤਹਿ ਤੋਂ ਲੈ ਕੇ ਅਸਮਾਨ ਵਿੱਚ ਚਮਕਦੇ ਹੋਏ ਸੂਰਜ ਤੱਕ ਜਿੰਨੀਆਂ ਵੀ ਸ਼ਕਤੀਆਂ ਨੇ ਤੇਰੀਆਂ ਗੁਲਾਮ ਹੋ ਜਾਣਗੀਆਂ, ਤੂੰ ਬੰਦਗੀ ਦਾ ਤੌਕ ਪਾ। ਭਾਈ ਸਾਹਿਬ ਦੇ ਸ਼ਬਦ ਨੇ ਖੈਨ ਫਾਰਸੀ ਦੇ, ਪਰ ਵਿਦਵਤਾਲੀ ਨਹੀਂ, ਸਿਰਫ ਅਰਥ ਕਰਾਂਗਾ। ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਵਡਿਆਈ ਚਾਹੁੰਦੇ, ਜੇ ਤੂੰ ਦੁਨੀਆਂ ਵਿੱਚ ਵੀ ਉੱਚਾ ਉੱਠਣਾ ਚਾਹੁੰਦੇ, ਤੇ ਇੱਕ ਕੰਮ ਕਰੀ, ਪਰਮਾਤਮਾ ਦੀ ਬੰਦਗੀ ਦਾ ਪੱਲੂ ਨਾ ਛੱਡੀ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਨਾ ਕੀਤੀ ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ, ਜਿੰਨਾ ਲੋਕਾਂ ਕੋਲ ਬੰਦਗੀ ਨਹੀਂ ਦੁਨੀਆਂ ਤੋਂ ਤੁਰ ਲੱਗਿਆ ਕੇਵਲ ਸ਼ਰਮਿੰਦਗੀ ਹੈ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ, ਅੱਗੇ ਉਹ ਆਪਣੇ ਮਨ ਨੂੰ ਕਹਿੰਦੇ ਨੇ ਸ਼ਰਮ ਕੁਨ, ਹਾਂ ਸ਼ਰਮ ਕੁਨ, ਹਾਂ ਸ਼ਰਮ ਕੁਨ, ਈ ਦਿਲੇ ਚੂ ਸੰਗ ਖੁਦਰਾ ਨਰਮ ਕਰ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਦੇਖ ਤੂੰ ਬੰਦਗੀ ਦੀ ਪੁਸ਼ਾਕ ਆਪਣੇ ਤਨ ਤੇ ਪਾ ਲੈ, ਜੇ ਤੂੰ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਨ੍ਹਾਂ ਨੂੰ ਬੰਦਗੀ ਦਾ ਲਿਬਾਸ ਮਿਲ ਜਾਏ, ਚੇਤੇ ਰੱਖਿਓ ਬਾਦਸ਼ਾਹ ਦੀਆਂ ਪੁਸ਼ਾਕਾਂ ਉਹਨਾਂ ਸਾਹਮਣੇ ਖੇਚ ਹੋ ਜਾਂਦੀਆਂ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ ਮਹਾ ਤਾਂ ਮਾਹੀ ਤਰਾਸਤ, ਐਸ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਤੇ ਸੂਰਜ ਤੱਕ ਸਾਰੀਆਂ ਤਾਕਤਾਂ ਤੇਰੇ ਗੁਲਾਮ ਨੇ, ਜੇ ਤੂੰ ਰੱਬ ਦੀ ਬੰਦਗੀ ਨੂੰ ਆਪਣੇ ਖਿਰਦੇ ਦੇ ਭਾਂਡੇ 'ਚ ਟਿਕਾ ਲਵੇਂ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਸ ਸੂਫੀ ਦਰਵੇਸ਼ ਨੇ ਰੰਗ ਵਿੱਚ ਰੱਤੇ ਹੋਏ ਨੇ ਰਹਿਣਾ, ਬੋਲਣਾ ਬਹੁਤ ਘੱਟ, ਮਿਲਣਾ ਬਹੁਤ ਥੋੜ੍ਹਾ, ਜਦੋਂ ਰਹਿਣਾ ਆਪਣੀ ਖੁਮਾਰੀ ਦੇ ਵਿੱਚ ਰਹਿਣਾ, ਤੇ ਜਿਉਂ ਜਿਉਂ ਕੋਈ ਨਾਮ ਵਿੱਚ ਜੁੜਦਾ ਭੇਜਣਾ, ਉਹਦੇ ਅੰਦਰ ਦਾ ਰਸ ਬਣਨਾ ਸ਼ੁਰੂ ਹੁੰਦਾ ਹੈ। ਯਾਦ ਰੱਖਿਓ ਭਾਈ ਸਾਹਿਬ ਨੇ ਕਿ ਸ਼ਬਦ ਹੋਰ ਨਾਲ ਪੜ੍ਹਿਆ ਕਿ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਅਸੀਂ ਬਹੁਤ ਕੁਛ ਜਵਾਨ ਨੂੰ ਦਿੱਤਾ ਪਰ ਅਜੇ ਤੱਕ ਤ੍ਰਿਪਤ ਨਹੀਂ ਹੋਈ। ਪਰ ਜਿਸ ਦਿਨ ਇਸ ਰਸਨਾ ਨੂੰ ਪ੍ਰਭੂ ਦੇ ਨਾਮ ਦਾ ਰਸ ਆ ਗਿਆ, ਹਕੀਕਤ ਤੌਰ ਤੇ ਉਸ ਦਿਨ ਇਹ ਜ਼ਬਾਨ ਪੁਕਾਰ ਕੇ ਕਹੇਗੀ, ਰਹਿਣ ਦਿਓ ਲੋਗੋ, ਬਹੁਤ ਕੁਝ ਚੱਕ ਕੇ ਦੇਖ ਲਿਆ, ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਵੀ ਰਸ ਨਹੀਂ। ਬਾਬੇ ਫਰੀਦ ਨੇ ਸ਼ੁਰੂਆਤ ਕੀਤੀ। ਮੈਂ ਫਿਰ ਉਸ ਪ੍ਰਸੰਗ ਤੇ ਆਉਣਾ ਕਿ ਉਮਰ ਘਟਦੀ ਪਈ ਹੈ, ਕੁਛ ਆਪਣੇ ਲਈ ਕਰ ਲਈਏ। ਬਾਬੇ ਨੇ ਸ਼ੁਰੂਆਤ ਕੀਤੀ ਸੀ ਜੀਵ ਦੇ ਸਵਾਦ ਤੋਂ। ਪਰਮਾਤਮਾ ਮਿਹਰ ਕਰੇ, ਅਸੀਂ ਹਰ ਬੰਦਾ ਚਾਹੁੰਦਾ ਮੇਰੀ ਲੋੜ ਪੂਰੀ ਹੋਵੇ, ਅਸੀਂ ਗੁਰੂ ਕੋਲ ਹੁੰਦੇ ਹਾਂ। ਲੋਕ ਸੱਜਣ ਗੁਰਮੁਖ ਗੁਰੂ ਸਾਹਮਣੇ ਬੇਨਤੀਆਂ ਕਰਦੇ ਨੇ, ਹਿੰਦੂ ਵੀਰ ਮੰਦਰਾਂ ਵਿੱਚ ਜਾ ਕੇ ਪੁਕਾਰ ਕਰਦੇ ਨੇ, ਮੁਸਲਮਾਨ ਵੀਰ ਮਸਜਿਦ ਵਿੱਚ ਅੱਲਾਹ ਦੇ ਸਾਹਮਣੇ ਪੁਕਾਰ ਕਰਦੇ ਨੇ। ਅਸੀਂ ਆਪਣੀਆਂ ਲੋੜਾਂ ਆਪਣੇ ਇਸ਼ਟ ਸਾਹਮਣੇ ਰੱਖਦੇ ਹਾਂ, ਪਰ ਲੋੜ ਨੂੰ ਲੋੜ ਨਾ ਰਹਿਣ ਦਿਓ। ਜਿਸ ਦਿਨ ਲੋੜ ਪੂਰੀ ਹੋ ਜਾਏ, ਇਹਨੂੰ ਅੰਦਰੋਂ ਨਾਮ ਦੀ ਲਗਨ ਬਣਾ ਲਈਏ। ਬਾਬੇ ਫਰੀਦ ਦੀ ਇੱਕ ਲੋੜ ਸੀ, ਸ਼ੁਰੂਆਤ ਕੀਤੀ। ਮਾਂ ਨੇ ਇਹੀ ਕਿਹਾ ਕਿ ਇਬਾਦਤ ਕਰੇਗਾ, ਤੇ ਪੁੱਛਿਆ ਮਾਂ ਖਾਣ ਨੂੰ ਕੀ ਮਿਲੇਗਾ, ਕਿਉਂਕਿ ਫਰੀਦ ਉਦੋਂ ਕੇਵਲ ਜ਼ਬਾਨ ਦੇ ਸਵਾਦ ਦੇ ਜਾਣੂ ਨੇ। ਉਹਨਾਂ ਕਿਹਾ ਖਾਣ ਨੂੰ ਕੀ ਮਿਲੇਗਾ। ਮਾਂ ਸਿਆਣੀ ਨੇ ਕਿਹਾ ਪੁੱਤਰ ਜਿਹੜੇ ਰੱਬ ਜਪਦੇ ਨੇ ਉਹਨਾਂ ਨੂੰ ਖਾਣ ਨੂੰ ਸ਼ੱਕਰ ਮਿਲਦੀ ਹੈ, ਕਹਾਣੀ ਵੱਲ ਨਹੀਂ। ਪਰ ਜਿਸ ਦਿਨ ਉਹ ਮਹਾਂਪੁਰਸ਼ ਨੇ ਮਾਂ ਦੀ ਦਿੱਤੀ ਕੋਈ ਸਿੱਖਿਆ ਅਨੁਸਾਰ ਅੱਲਾਹ ਦੀ ਇਬਾਦਤ ਸ਼ੁਰੂ ਕੀਤੀ, ਇੱਕ ਦਿਨ ਉਹ ਮਹਾਂਪੁਰਸ਼ ਇਤਿਹਾਸ ਕਹਿੰਦਾ ਹੈ ਕਿ ਮਾਂ ਨੂੰ ਮੁਸੱਲੇ ਦੇ ਥੱਲੇ ਰੱਖਣੀ ਸ਼ੱਕਰ ਭੁੱਲ ਗਈ। ਉਹਨੇ ਮਿੱਟੀ ਚੁੱਕ ਕੇ ਜਦੋਂ ਮੁੱਖ ਤੇ ਰੱਖੀ, ਜੀਭ ਤੇ ਰੱਖੀ, ਤੇ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਹੁਣ ਆਪਾਂ ਕਹਾਂਗੇ ਜੀ ਮਿੱਟੀ ਵਿੱਚੋਂ ਸ਼ੱਕਰ, ਇਹ ਅਤਕਥਨੀ ਨਹੀਂ, ਅਤਕਥਨੀ ਨਹੀਂ। ਜਿਸ ਦਿਨ ਜੀਵ ਪਰਮਾਤਮਾ ਦੇ ਨਾਮ ਰਸ ਵਿੱਚ ਭਿੱਜ ਜਾਏ, ਸੱਚ ਜਾਣੋ, ਉਦਨ ਤਾਂ ਜੀਵ ਦੇ ਨੇੜੇ ਆਇਆ ਹੋਇਆ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਇਹ ਤਾਂ ਮਿੱਟੀ ਹੈ। ਉਸ ਮਹਾਂਪੁਰਸ਼ ਨੇ ਜਦੋਂ ਮਾਂ ਨੂੰ ਭੁੱਲੀ ਕੋਈ ਸ਼ੱਕਰ ਦੀ ਪੋਟਲੀ ਮਿਲੀ ਤੇ ਦੌੜ ਕੇ ਆਈ, ਕਹਿਣ ਲੱਗਾ ਰਹਿਣ ਦੇ ਮਾਂ, ਇਸ ਜੀਵ ਦੀ ਸ਼ੁਰੂਆਤ ਇੱਕ ਸ਼ੱਕਰ ਦੀ ਪੋਟਲੀ ਸੀ, ਅੱਜ ਜਿੱਥੇ ਪਹੁੰਚ ਗਿਆ ਵਾਂ, ਸੱਚ ਜਾਣੀ ਮੇਰੇ ਰੱਬ ਵਰਗਾ ਰਸ ਦੁਨੀਆਂ ਦੇ ਕਿਸੇ ਵੀ ਮਿਠਾਸ ਵਿੱਚ ਨਹੀਂ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਤੇ ਉਹਨਾਂ ਦਾ ਨਿੱਜੀ ਤਜਰਬਾ ਹੈ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ, ਨਾਮ ਦਾ ਇੱਕ ਰਸ ਹੈ। ਪਰ ਫਿਰ ਬੇਨਤੀ ਕਰਾਂ ਸੂਫੀ ਦਰਵੇਸ਼, ਰੱਬ ਦੇ ਰੰਗ ਵਿੱਚ ਰਤਾਂ ਤੇ ਸਾਖੀ ਜਾਂ ਕਹਾਣੀ ਦਾ ਮਤਲਬ ਕੰਨ ਰਸ ਪੈਦਾ ਕਰਨਾ ਨਹੀਂ। ਸਾਖੀ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ, ਸਾਕਸ਼ੀ ਹੋਣਾ, ਤੇ ਸਾਖੀ ਦਾ ਭਾਵ ਇਹ ਵੇ ਕਿ ਤੂੰ ਪਿਛਲਿਆਂ ਤੋਂ ਬੀਤਿਆਂ ਹੋਇਆਂ ਦੀ ਗਵਾਹੀ ਲਏ। ਜੇ ਉਹ ਬਾਣੀ ਵਿੱਚ ਗਵਾਹੀ ਪੈ ਭਰਦੇ ਨੇ, ਤੂੰ ਆਪਣੇ ਵਰਤਮਾਨ ਨੂੰ ਤੇ ਆਉਣ ਵਾਲੇ ਭਵਿੱਖ ਨੂੰ ਸਾਂਭ ਲੈ। ਉਸ ਦਰਵੇਸ਼ ਕੋਲ ਇੱਕ ਨੌਜਵਾਨ ਰੋਜ਼ ਆਉਂਦਾ ਸੀ। ਉਹਨੇ ਆ ਕੇ ਕੋਲ ਬੈਠਣਾ, ਗੱਲਬਾਤ ਕਰਨੀ, ਪਰ ਕਈ ਵਾਰੀ ਮਜ਼ਾਕ ਉਡਾ ਕੇ ਚਲੇ ਜਾਣਾ। ਉਸ ਮਹਾਂਪੁਰਸ਼ ਨੇ ਦੇਖਿਆ ਰੋਜ਼ ਆਉਂਦਾ, ਗੱਲਬਾਤ ਕਰਦਾ, ਪਰ ਚੰਚਲਤਾਈ ਦੇ ਵਿੱਚ। ਅੱਜ ਉਹ ਆਇਆ, ਕਹਿਣ ਲੱਗਾ ਬਾਬਾ ਜੀ, ਇਹ ਦਰਵੇਸ਼, ਕੱਲ ਨੂੰ ਮੈਂ ਸ਼ਾਇਦ ਆਪ ਜੀ ਦੀ ਹਾਜ਼ਰੀ ਨਾ ਭਰ ਸਕਾਂ। ਕਿਉਂ? ਮੈਂ ਚੱਲਿਆ ਵਾ ਵਸ ਦੀ ਵਿੱਚ, ਵਸ ਦੀ ਤੋਂ ਮੁਰਾਦ ਸ਼ਹਿਰ ਵਿੱਚ, ਬਾਜ਼ਾਰ ਵੀ ਚੱਲਿਆ ਵਾਂ, ਤੇ ਸ਼ਾਇਦ ਮੈਂ ਕੱਲ ਨਾ ਪਹੁੰਚਾਂ। ਉਸ ਮਹਾਂਪੁਰਖ ਨੇ ਕਿਹਾ ਬੇਟਾ, ਮੈਂ ਤਾਂ ਇਕਾਂਤ ਵਿੱਚ ਬੈਠਾ ਵਾਂ, ਕਦੀ ਸ਼ਹਿਰ ਵਿੱਚ ਨਹੀਂ ਗਿਆ। ਬੜੇ ਦਿਨਾਂ ਤੋਂ ਸੋਚਦਾ ਸਾਂ ਕੋਈ ਸ਼ਹਿਰ ਵਿੱਚ ਬਾਜ਼ਾਰ ਵਿੱਚ ਜਾਏ, ਆ ਤਿੰਨ ਮੇਰੀਆਂ ਚੀਜ਼ਾਂ ਖਰੀਦ ਕੇ ਲੈ ਆਵੇ। ਉਹਨੇ ਕਿਹਾ ਸਾਧੂ, ਤਿੰਨ ਚੀਜ਼ਾਂ ਦੀ ਕਿਹੜੀ ਲੋੜ ਪੈ ਗਈ? ਉਸ ਫਕੀਰ ਨੇ ਕਿਹਾ ਬੇਟਾ, ਪੈਨਸਿਲ ਲੈ ਜਾਂ ਕਲਮ ਲੈ, ਕਾਗਜ਼ ਉੱਤੇ ਆ ਤਿੰਨ ਚੀਜ਼ਾਂ ਚੰਗੀ ਤਰ੍ਹਾਂ ਨੋਟ ਕਰ ਲੈ। ਕਹਿਣ ਲੱਗਾ ਮੇਰੀ ਯਾਦ ਸ਼ਕਤੀ ਬਹੁਤ ਤੇਜ਼ ਹੈ, ਤੁਸੀਂ ਜ਼ਬਾਨੀ ਕਹੋ, ਮੈਂ ਹੁਣੇ ਦੱਸ ਦਿਆਂਗਾ। ਤੇ ਉਸ ਮਹਾਂਪੁਰਸ਼ ਨੇ ਕਿਹਾ ਨਹੀਂ, ਬੰਦੇ ਤਾਂ ਲਿਖੇ ਹੋਏ ਨੂੰ ਵੀ ਭੁੱਲਦੇ ਪਏ ਨੇ, ਯਾਦ ਸ਼ਕਤੀ ਤੇਰੀ ਦੁਨੀਆਂ ਦੀਆਂ ਗੱਲਾਂ ਲਈ ਬਹੁਤ ਤੇਜ਼ ਹੈ, ਪਰ ਜੋ ਕੁਝ ਮੈਂ ਤੈਨੂੰ ਦੱਸਣਾ ਚਾਹੁੰਦਾ ਉਹ ਕਦੀ ਤੂੰ ਯਾਦ ਨਹੀਂ ਕੀਤਾ। ਕਹਿਣ ਲੱਗਾ ਦੱਸੋ ਮੈਂ ਕੀ ਲਿਖਾਂ? ਤੇ ਉਸ ਮਹਾਂਪੁਰਖ ਨੇ ਕਿਹਾ, ਕਹਿਣ ਲੱਗਾ ਪਹਿਲੀ ਮੇਰੀ ਚੀਜ਼ ਦਾ ਨਾਮ ਹੈ ਕਿ ਵਧੇ ਵਧੇ, ਧਿਆਨ ਦਿਆ ਜੇ, ਔਦ ਘਟੈ ਦਿਨ ਸਰੈ ਨਾਰੇ, ਵਧੇ ਵਧੇ। ਉਹਨੇ ਕਿਹਾ ਵਧੇ ਵਧੇ ਕਿਹੜੀ ਚੀਜ਼? ਕਹਿਣ ਲੱਗਾ ਬੇਟਾ ਦੂਸਰੀ ਲਿਖ, ਘਟੇ ਘਟੇ। ਉਹ ਫਿਰ ਚੁਕੰਨਾ ਹੋ ਗਿਆ ਘਟੇ ਘਟੇ ਦਾ ਭਾਵ ਕੀ ਤੇ ਉਹਨੇ ਤੀਸਰੀ ਗੱਲ ਕਹੀ ਕਹਿਣ ਲੱਗਾ ਬੇਟਾ ਤੀਸਰੀ ਵੀ ਲਿਖ ਲੈ ਨਾ ਵਧੇ ਤੇ ਨਾ ਘਟੇ ਉਹ ਕਹਿੰਦਾ ਅੱਜ ਤੀਕਰਾ ਬਹੁਤ ਕੁਛ ਖਰੀਦਿਆ ਪਰ ਇਹ ਨਹੀਂ ਪਤਾ ਵਧੇ ਵਧੇ ਖਾਣ ਵਾਲੀ ਪਹਿਨਣ ਵਾਲੀ ਘਟੇ ਘਟੇ ਜਾਂ ਨਾ ਵਧੇ ਨਾ ਘਟੇ ਇਹ ਕਿਹੜੀ ਚੀਜ਼ ਹੈ ਕਹਿੰਦਾ ਪੁੱਤਰ ਬਾਜ਼ਾਰ ਵੀ ਜਾਈ ਇਹ ਜ਼ਰੂਰ ਤੈਨੂੰ ਉੱਤਰ ਮਿਲੇਗਾ ਉਹ ਬਾਜ਼ਾਰ ਵਿੱਚ ਗਿਆ ਮੈਂ ਸੰਖੇਪ ਜੀ ਗੱਲ ਮੁਕਾਵਾਂ ਉਹਨੇ ਖਰ ਦੁਕਾਨ ਤੇ ਪੁੱਛਿਆ ਪੰਸਾਰੀ ਨੂੰ ਪੁੱਛਿਆ ਗਹਿਣੇ ਘੜਨ ਵਾਲੇ ਨੂੰ ਪੁੱਛਿਆ ਹਰ ਇੱਕ ਨੇ ਸੁਣ ਕੇ ਮਜ਼ਾਕ ਉਡਾਇਆ ਕਹਿਣ ਲੱਗੇ ਨਾਦਾਨ ਚੇਤੇ ਰੱਖੀ ਜਿੰਨੇ ਤੈਨੂੰ ਲਿਖ ਕੇ ਭੇਜਿਆ ਹੋ ਸਕਦਾ ਉਹਨੇ ਤੇਰਾ ਮੌਜੂ ਬਣਾਉਣ ਲਈ ਮਜ਼ਾਕ ਉਡਾਉਣ ਲਈ ਇਹ ਚੀਜ਼ਾਂ ਤੈਨੂੰ ਲਿਖ ਕੇ ਦਿੱਤੀਆਂ ਹੋਣ ਵਾਪਸ ਆਇਆ ਮਨ ਨੇ ਕਿਹਾ ਇਸ ਫਕੀਰ ਨੇ ਸ਼ਾਇਦ ਬਦਲਾ ਲਿਆ ਮੈਨੂੰ ਬਾਜ਼ਾਰ ਵਿੱਚ ਮੇਰੇ ਇਸ ਅੰਦਰ ਨੂੰ ਨੀਵਿਆਂ ਦਿਖਾਉਣ ਲਈ ਤੁਰਿਆ ਆਉਂਦਾ ਹੈ ਤੇ ਰਸਤੇ ਵਿੱਚ ਕੋਈ ਹੋਰ ਦਰਵੇਸ਼ ਬੈਠਾ ਸੀ ਉਹਨੂੰ ਦੇਖਦਿਆਂ ਸਾਰ ਮਨ 'ਚ ਆਇਆ ਕਿ ਇਹਨੂੰ ਹੀ ਪੁੱਛ ਲਵਾਂ ਕਿ ਸ਼ਾਇਦ ਇਹ ਫਕੀਰ ਦੀਆਂ ਰਮਜ਼ਾਂ ਨੂੰ ਇਹ ਜਾਣਦਾ ਹੋਵੇ ਉਸਦੇ ਕੋਲ ਬੈਠਾ ਦੋ ਕੁ ਮਿੰਟ ਗੱਲਬਾਤ ਕੀਤੀ ਕਹਿੰਦਾ ਬਾਬਾ ਆਹ ਤਿੰਨ ਗੱਲਾਂ ਬਾਰੇ ਤੈਨੂੰ ਕੋਈ ਜਾਣਕਾਰੀ ਹੈ ਕਹਿੰਦਾ ਦੱਸ ਕਿਹੜੀਆਂ ਉਹਨੇ ਕਾਗਜ਼ ਦਾ ਟੁਕੜਾ ਖੋਲ ਕੇ ਕਿਹਾ ਵਧੇ ਵਧੇ ਘਟੇ ਘਟੇ ਨਾ ਵਧੇ ਤੇ ਨਾ ਘਟੇ ਉਹ ਖਸ ਪਿਆ ਤਾੜੀ ਮਾਰ ਕੇ ਹੱਸਿਆ ਫਕੀਰ ਕਹਿਣ ਲੱਗਾ ਕਿਸੇ ਮੇਰੇ ਵਰਗੇ ਨੇ ਲਿਖੀਆਂ ਹੋਣੀਆਂ ਉਹ ਕਹਿੰਦਾ ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਵਰਗੀਆਂ ਲਿਖੀਆਂ ਨੇ ਕਹਿਣ ਲੱਗੇ ਫਕੀਰਾਂ ਦੀ ਬੋਲੀ ਫਕੀਰ ਹੀ ਜਾਣਦੇ ਨੇ ਦੂਜੇ ਨੂੰ ਕੀ ਪਤਾ ਇਹਨਾਂ ਦੇ ਅਰਥ ਕੀ ਨੇ ਕਹਿੰਦਾ ਬਾਬਾ ਇੱਕ ਪਰਉਪਕਾਰ ਕਰ ਮੈਨੂੰ ਦੱਸ ਮੈਂ ਖਰੀਦ ਕੇ ਲਿਜਾਣੀਆਂ ਨੇ ਤਿੰਨ ਚੀਜ਼ਾਂ ਖੈਣ ਕੀ ਕਹਿੰਦਾ ਪੁੱਤਰ ਇਹ ਖਰੀਦਣ ਵਾਲੀਆਂ ਨਹੀਂ ਇਹ ਤਾਂ ਜਨਮ ਸਿੱਧ ਸਾਰਿਆਂ ਦੇ ਅੰਦਰ ਪਈਆਂ ਉਹਨੇ ਕਿਹਾ ਵੀ ਜਨਮ ਸਿੱਧ ਆਖਣ ਲੱਗਾ ਦੇਖ ਜਿੱਥੇ ਫਕੀਰ ਨੇ ਲਿਖਿਆ ਹੈ ਵਧੇ ਵਧੇ ਇਹਦੇ ਸਾਹਮਣੇ ਲਿਖਦੇ ਤਮਾ ਤ੍ਰਿਸ਼ਨਾ ਜਿੱਥੇ ਉਹਨੇ ਲਿਖਿਆ ਘਟੇ ਘਟੇ ਇਹਦੇ ਸਾਹਮਣੇ ਲਿਖਦੇ ਆਰਬਲਾ ਉਮਰ ਆਰਜ਼ਾ ਤੇ ਜਿੱਥੇ ਉਹਨੇ ਲਿਖਿਆ ਨਾ ਵਧੇ ਨਾ ਘਟੇ ਇਹਦੇ ਸਾਹਮਣੇ ਲਿਖਦੇ ਸਵਾਸ ਬਸ ਇਹਨਾਂ ਤਿੰਨਾਂ ਗੱਲਾਂ ਨੂੰ ਸਮਝ ਕੇ ਰੱਬ ਵਾਲੇ ਪਾਸੇ ਤੁਰ ਪਓ ਫਿਰ ਉਹਦੀ ਵਿਆਖਿਆ ਕੀਤੀ ਕਹਿਣ ਲੱਗੇ ਜਨਮ ਤੋਂ ਬਾਅਦ ਜੇ ਬੰਦੇ ਦੇ ਅੰਦਰ ਰੱਬ ਦਾ ਨਾਮ ਨਹੀਂ ਤੇ ਅੰਦਰ ਜਿਹੜੀ ਅੱਗ ਨਾਮ ਵਾਲੇ ਪਾਸੇ ਪ੍ਰਜਵਲਿਤ ਹੋਣੀ ਸੀ ਉਹ ਤ੍ਰਿਸ਼ਨਾ ਦਾ ਰੂਪ ਧਾਰਨ ਕਰਦੀ ਏ ਜਿਉਂ ਜਿਉਂ ਬੰਦੇ ਦੀ ਉਮਰ ਘਟਦੀ ਏ ਤਿਉਂ ਤਿਉਂ ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਧਦੀ ਹੈ ਜੇ ਨਾਮ ਨਹੀਂ ਤਾਂ ਮੈਂ ਸ਼ਬਦ ਵਰਤ ਰਿਹਾ ਜੇ ਸਿਮਰਨ ਨਹੀਂ ਵਧੇ ਵਧੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਅੰਦਰ ਚੀਜ਼ ਵੱਧਦੀ ਉਹ ਤ੍ਰਿਸ਼ਨਾ ਹੈ ਕਹਿਣ ਲੱਗਾ ਘਟੇ ਘਟੇ ਕਹਿਣ ਲੱਗਾ ਪੁੱਤਰ ਜਨਮ ਤੋਂ ਲੈ ਕੇ ਮੌਤ ਤੱਕ ਜਿਹੜੀ ਚੀਜ਼ ਘਟਦੀ ਹੈ ਉਹ ਹੈ ਉਮਰ ਉੱਥੇ ਉਹਨੇ ਨਾਲ ਬਚਨ ਕਹਿ ਦਿੱਤੇ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਔਦ ਘਟੈ ਦਿਨ ਸਰੈ ਨਾਰੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਖੇਰੀ ਫਿਰੈ ਬਦਕ ਜੋ ਕਹੋ ਕਵਨ ਵਿਦ ਕੀਜੈ ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਕਿਹੜਾ ਹੈ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ ਹੋਵੇਗਾ ਪਹਿਲਾ ਸ਼ਬਦ ਕਬੀਰ ਸਾਹਿਬ ਦਾ ਇੱਕ ਮਾਂ ਨੂੰ ਜਿਹੜੀ ਗੋਦੀ ਵਿੱਚ ਲੈ ਕੇ ਬੱਚੇ ਨੂੰ ਲੋਰੀਆਂ ਵੀ ਦਿੰਦੀ ਏ ਉਹਨੂੰ ਮੁਖਾਤਬ ਕਰਕੇ ਉਹਨਾਂ ਉਚਾਰਨ ਕੀਤਾ ਤੇ ਭਗਤ ਬਾਣੀ ਜਦੋਂ ਸ਼ੁਰੂ ਹੁੰਦੀ ਏ ਪਹਿਲਾ ਸ਼ਬਦ ਸ਼ੁਰੂ ਹੀ ਇਹ ਵੇ ਕਬੀਰ ਸਾਹਿਬ ਨੇ ਕਿਹਾ ਕਿ ਮਾਂ ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲੋਰੀਆਂ ਵੀ ਦਿੰਦੀ ਏ ਜਦੋਂ ਉਹਦੇ ਜਨਮ ਵਾਲਾ ਦਿਨ ਸਾਲ ਬਾਅਦ ਹੁੰਦਾ ਹੈ ਤੇ ਇਕੱਠ ਵਿੱਚ ਖਲੋ ਕੇ ਕਹਿੰਦੀ ਏ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਵੱਡਾ ਹੋ ਗਿਆ ਕਹਿਣ ਲੱਗੇ ਚੱਲੀਏ ਮਾਂ ਸਿਰਫ ਤੂੰ ਦੁਨੀਆਦਾਰਾਂ ਵਾਲੀ ਜ਼ਿੰਦਗੀ ਜੀਨੀ ਏ ਤੈਨੂੰ ਪੁੱਤਰ ਦੀ ਉਮਰ ਵੱਧਦੀ ਲੱਗਦੀ ਪਈ ਏ ਉੱਤੇ ਮੌਤ ਖਲੋਤੀ ਹੱਸ ਕੇ ਕਹਿੰਦੀ ਏ ਨਹੀਂ ਮਾਂ ਅੱਜ ਇਹ ਨਾ ਕਹੇ ਮੇਰਾ ਪੁੱਤਰ ਵੱਡਾ ਹੋ ਗਿਆ ਚੇਤੇ ਰੱਖੀ ਜਿੰਨੀ ਉਮਰ ਮਿਲੇ ਸੀ ਜ਼ਿੰਦਗੀ ਦਾ ਇੱਕ ਸਾਲ ਹੋਰ ਘਟ ਗਿਆ ਕਿਉਂਕਿ ਜਨਮ ਵਾਲੇ ਦਿਨ ਅਸੀਂ ਕਹਿੰਦੇ ਹਾਂ ਵੱਡਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੀ ਛੋਟਾ ਹੋ ਰਿਹਾ ਹੈ ਬਾਣੀ ਚ ਬਚਨ ਹੁੰਦਾ ਕਿ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਤਰ ਪੇਕਤ ਹੀ ਜਮਰਾਓ ਕਸੈ ਮਾਂ ਕਹਿੰਦੀ ਹੈ ਮੇਰਾ, ਤੇ ਮੌਤ ਹੱਸ ਕੇ ਕਹਿੰਦੀ ਹੈ ਮੇਰਾ ਕਹਿਣ ਵਾਲੀਏ ਇਹ ਤੇਰਾ ਨਹੀਂ, ਇੱਕ ਦਿਨ ਤੂੰ ਚਲੀ ਜਾਏਗੀ, ਤੇਰੀ ਗੋਦ ਤੋਂ ਬਾਅਦ ਮੌਤ ਕਹਿੰਦੀ ਹੈ ਮੇਰਾ ਬਣ ਜਾਏਗਾ। ਜਿਹੜੀ ਚੀਜ਼ ਵੱਧਦੀ ਹੈ ਮਨੁੱਖੀ ਜ਼ਿੰਦਗੀ ਵਿੱਚ ਨਾਮ ਤੋਂ ਵਿਖੂਣ ਉਹ ਤ੍ਰਿਸ਼ਨਾ ਹੈ, ਜਿਹੜੀ ਘੱਟਦੀ ਹੈ ਉਹ ਉਮਰ ਹੈ, ਤੇ ਜਿਹੜਾ ਨਾ ਵਧਣਾ ਨਾ ਘਟਣਾ ਉਹ ਸਵਾਸ ਨੇ, ਜਿੰਨੇ ਰੱਬ ਨੇ ਲਿਖ ਕੇ ਪਾ ਦਿੱਤੇ ਨੇ। ਬਾਬਾ ਜੀ ਨੇ ਬਾਣੀ ਚ ਕਿਹਾ ਨਣ ਘਾਲੇ ਸਭ ਦਿਵਸ ਸਾਸ ਨੇ ਵਧਨ ਘਟਨ ਤਿਲ ਸਾਰ, ਜਿੰਨੇ ਕੁ ਗਿਣ ਕੇ ਪਾ ਦਿੱਤੇ ਨੇ ਨਾ ਪਿਆਰਿਆ, ਇਹਨਾਂ ਵਧਣਾ ਘਟਣਾ ਨਹੀਂ। ਪਹਿਲਾ ਸ਼ਬਦ ਸੀ ਕਿ ਆਪੇ ਨੂੰ ਪਹਿਚਾਣੋ ਕਿ ਇੱਕ ਦਿਨ ਜ਼ਿੰਦਗੀ ਦਾ ਹੋਰ ਨਿਕਲ ਗਿਆ ਹੈ, ਅਸੀਂ ਕੁਛ ਲੈਣ ਆਏ ਹਾਂ। ਕਦੀ ਬੱਚੇ ਦੇ ਜਨਮ ਵੇਲੇ ਤੁਸੀਂ ਦੇਖੋ, ਭਾਵੇਂ ਅਸੀਂ ਇਹ ਸ਼ਬਦ ਕਥਾ ਵਾਲੇ ਧਰਮ ਦੀ ਗੱਲ ਕਰਨ ਵਾਲੇ ਕਹਿ ਦਿੰਦੇ ਹਾਂ ਕਿ ਦੁਨੀਆਂ ਵਿੱਚ ਕੋਈ ਕਿਸੇ ਦੇ ਨਾਲ ਨਹੀਂ ਜਾਣਾ, ਸਭ ਨੇ ਖਾਲੀ ਜਾਣਾ। ਬਾਣੀ ਦੀ ਬਰੀਕੀ ਨੂੰ ਸਮਝੋ ਜਪਜੀ ਸਾਹਿਬ ਪੜ੍ਹਨ ਵਾਲਿਓ, ਜਿਸ ਦਿਨ ਦੀ ਰੱਬ ਨੇ ਸ੍ਰਿਸ਼ਟੀ ਬਣਾਈ ਏ ਨਾ ਕੋਈ ਖਾਲੀ ਆਇਆ ਤੇ ਨਾ ਕੋਈ ਖਾਲੀ ਗਿਆ ਹੈ। ਧਨ ਨਹੀਂ ਨਾਲ ਗਿਆ, ਪਦਵੀਆਂ ਨਾਲ ਨਹੀਂ ਗਈਆਂ, ਪੁੱਤਰ ਧੀਆਂ ਤੇ ਐਸ਼ਵਰਜ ਨਾਲ ਨਹੀਂ ਗਏ, ਪਰ ਜਪਜੀ ਸਾਹਿਬ ਵਿੱਚ ਇੱਕ ਬਚਨ ਆਉਂਦਾ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਕਿ ਪੁੰਨ ਤੇ ਪਾਪ ਤਾਂ ਹਰ ਬੰਦੇ ਨਾਲ ਗਏ ਨੇ। ਬਾਣੀ ਵਿੱਚ ਬਚਨ ਆਉਂਦਾ ਕਹਿਣ ਲੱਗੇ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠਲੀ ਅਵਗਣ ਚੱਲੀ ਬਨ। ਕੀ ਬੰਦੇ ਦੇ ਗੁਣ ਔਗਣ ਨਾਲ ਨਹੀਂ ਜਾਂਦੇ, ਕਿਵੇਂ ਕੋਈ ਖਾਲੀ ਜਾਂਦਾ। ਜਪਜੀ ਸਾਹਿਬ ਦਾ ਸਲੋਕ ਪੜ੍ਹਨੇ ਆ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜੇ ਚੰਗਿਆਈਆਂ ਤੇ ਬੁਰਿਆਈਆਂ ਵਾਚੀਆਂ ਜਾਂਦੀਆਂ ਨੇ ਤੇ ਫਿਰ ਖਾਲੀ ਕੋਈ ਨਹੀਂ ਜਾਂਦਾ, ਕੋਈ ਚੰਗਿਆਈ ਲੈ ਕੇ ਤੁਰ ਜਾਂਦਾ ਤੇ ਕੋਈ ਬੁਰਿਆਈ ਲੈ ਕੇ ਤੁਰ ਜਾਂਦਾ ਹੈ, ਜਾਣਾ ਕਿਸੇ ਨੇ ਖਾਲੀ ਖੱਤ ਨਹੀਂ। ਹਾਂ ਬਾਹਰ ਦੇ ਖੱਤ ਸਾਨੂੰ ਕੋਈ ਸਮਝਾਉਂਦੇ ਨੇ, ਇਨਸਾਨ ਦਾ ਬੱਚਾ ਜਨਮ ਲੈਂਦਾ, ਇੱਕ ਘੰਟੇ ਦਾ ਬੱਚਾ, ਉਹਦੀ ਮੁੱਠੀ ਤੁਸੀਂ ਦੇਖੋਗੇ ਮਿੱਟੀ ਹੋਵੇਗੀ, ਮੁੱਠੀਆਂ ਬੰਦ ਹੋਣਗੀਆਂ। ਜੇ ਬੱਚੇ ਦੀ ਮੁੱਠੀ ਖੋਲਣ ਦਾ ਯਤਨ ਕਰੋ, ਉਹ ਸੂਖਸ਼ਮ ਉਂਗਲਾਂ ਨੂੰ ਪਰਤ ਕੇ ਫਿਰ ਆਪਣੀਆਂ ਤਲੀਆਂ ਵਿੱਚ ਘੁੱਟੇਗਾ। ਜੰਮਦੇ ਹੋਏ ਹਰ ਇਨਸਾਨ ਦੇ ਬੱਚੇ ਦੀ ਮੁੱਠੀ ਬੰਦ ਹੈ, ਪਰ ਜਦੋਂ ਦੁਨੀਆਂ ਤੋਂ ਤੁਰਨ ਲੱਗਦਾ ਮੌਤ ਦੋਨੋਂ ਹੱਥ ਖੋਲ ਦਿੰਦੀ ਹੈ। ਮਰਿਆਂ ਦੇ ਹੱਥ ਬੰਦ ਨਹੀਂ ਛੇਤੀ ਹੁੰਦੇ, ਜੰਮਦਿਆਂ ਦੀਆਂ ਮੁੱਠੀਆਂ ਬੰਦ ਨੇ, ਮਰਿਆਂ ਦੇ ਹੱਥ ਖੁੱਲੇ ਨੇ। ਹਿਊਮਨ ਬੀਂਗ ਹਰ ਇਨਸਾਨ ਦੇ, ਮੇਰੇ ਸਤਿਗੁਰੂ ਨੇ ਕਿਹਾ ਦੇਖ ਜਿਸ ਵੇਲੇ ਜਨਮ ਵੇਲੇ ਤੇਰੀ ਮੁੱਠੀ ਬੰਦ ਹੈ, ਪਰਮਾਤਮਾ ਕਹਿੰਦਾ ਇਸ ਮੁੱਠੀ ਵਿੱਚ ਜੋ ਕੁਝ ਮੈਂ ਤੈਨੂੰ ਦੇ ਕੇ ਚੱਲ ਤੋਰਿਆ ਇਹਨੂੰ ਸੰਕੋਚ ਕੇ ਵਰਤੀ, ਜੇ ਨਾ ਸੰਕੋਚ ਕੇ ਵਰਤਿਆ ਮੌਤ ਵੇਲੇ ਮੈਂ ਖੋਲ ਦੇਣੀ ਹੈ, ਤੇਰੇ ਦੋਨੋਂ ਹੱਥ ਖਾਲੀ ਹੋ ਜਾਣੇ। ਮੁੱਠੀ ਵਿੱਚ ਸਵਾਸ ਲੈ ਕੇ ਆਏ ਹਾਂ, ਮੁੱਠੀ ਵਿੱਚ ਅਕਲ ਲੈ ਕੇ ਆਏ ਹਾਂ, ਇਸ ਮੁੱਠੀ ਵਿੱਚ ਰੱਬ ਦੀ ਦਇਆ ਨਾਲ ਕੀਮਤੀ ਮਨੁੱਖੀ ਜਨਮ ਦੀ ਦਾਤ ਲੈ ਕੇ ਆਏ ਹਾਂ, ਤੇ ਜੇ ਇਸ ਮੁੱਠੀ ਵਿੱਚ ਪਈ ਕੋਈ ਦੌਲਤ ਨੂੰ ਵਰਤਣ ਦੀ ਜਾਂਚ ਆ ਜਾਏ ਫਿਰ ਗੁਰਮੁਖ ਲਾਹਾ ਲੈ ਕੇ ਜਾਂਦੇ ਨੇ। ਫਿਰ ਬੇਨਤੀ ਕਰਾਂ ਕਿ ਉਮਰ ਘੱਟਦੀ ਪਈ ਏ, ਨਾਮ ਦਾ ਰਸ ਪੀ। ਪਹਿਲਾ ਸ਼ਬਦ ਜਿਹੜਾ ਭਾਈ ਸਾਹਿਬ ਨੇ ਪੜ੍ਹਿਆ ਉਹਦੇ ਅਰਥ ਕਰਨੇ ਬਹੁਤ ਜ਼ਰੂਰੀ ਸਨ। ਇਹ ਸ਼ਬਦ ਦੀਆਂ ਅਸਥਾਈ ਦੀਆਂ ਤੁਕਾਂ ਸਨ ਕਿ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਇਹ ਸ਼ਬਦ ਕੀ ਏ? ਦੇਖੋ ਇਹ ਸ਼ਬਦ ਵਿੱਚ ਚੋਖੀਆਂ ਕੋਈ ਗੁੰਝਲਾਂ ਨਹੀਂ, ਸਮਝੀਏ ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ ਇਹ ਸ਼ਬਦ ਸੀ ਜੋ ਭਾਈ ਸਾਹਿਬ ਨੇ ਗਾਇਆ। ਹਰ ਪੇਂਡੂ ਬੰਦਾ ਸ਼ਹਿਰੀ ਬੰਦਾ ਇਹਨਾਂ ਸ਼ਬਦਾਂ ਦੇ ਭਾਵ ਨੂੰ ਸਮਝੇ ਤੇ ਇੱਕੋ ਦਮ ਕਹੇਗਾ ਵਾਹ ਆਹ ਤਾਂ ਅਸੀਂ ਰੋਜ਼ ਦੇਖਣੇ ਪਏ ਹਾਂ। ਜਿਹੜਾ ਸ਼ਬਦ ਅੱਜ ਭਾਈ ਸਾਹਿਬ ਕੀਰਤਨ ਚ ਗਾ ਕੇ ਗਏ ਕੀ ਸੀ? ਉਹ ਪਿੰਡਾਂ ਵਿੱਚ ਛਿੰਝ ਪੈਂਦੀ ਏ, ਛਿੰਝ ਆਪ ਸਮਝਦੇ ਹੋ, ਪਹਿਲਵਾਨਾਂ ਦੇ ਕੁਸ਼ਤੀਆਂ ਦੇ ਅਖਾੜੇ ਲੱਗਦੇ ਨੇ, ਤੇ ਖੁੰਦਾ ਕੀ ਏ? ਜਦੋਂ ਛਿੰਝ ਪੈਂਦੀ ਏ ਤੇ ਤਮਾਸ਼ਬੀਨ ਲੋਕ ਜਾਂ ਛਿੰਝ ਵੇਖਣ ਵਾਲੇ ਲੋਕ ਚੌਗਿਰਦੇ ਆ ਕੇ ਵ੍ਰਿਤਾਕਾਰ ਵਿੱਚ ਖੜੇ ਹੋ ਜਾਂਦੇ ਨੇ, ਤੇ ਜਿਨ੍ਹਾਂ ਨੇ ਕੁਸ਼ਤੀ ਲੜਨੀ ਏ ਆਮ ਤੌਰ ਤੇ ਪਿੰਡਾਂ ਵਿੱਚ, ਉਹ ਮੇਲਿਆਂ ਵਿੱਚ ਕੀ ਕਰਦੇ ਸਨ? ਪਹਿਲਾਂ ਕੱਪੜੇ ਪਾ ਕੇ ਉਹਨਾਂ ਨੇ ਛਿੰਝ ਦੇ ਵਿੱਚ ਘੁੰਮਣਾ, ਅਖਾੜੇ ਵਿੱਚ ਘੁੰਮਣਾ, ਤੇ ਉਹਦਾ ਮਤਲਬ ਹੁੰਦਾ ਸੀ ਕਿ ਇਹ ਪਹਿਲਵਾਨ ਅਖਾੜੇ ਵਿੱਚ ਉਤਰੇ ਜੇ ਕਿਸੇ ਵਿੱਚ ਦਮ ਹੈ ਤੇ ਇਹਦੇ ਨਾਲ ਹੱਥ ਮਿਲਾ ਕੇ ਬਸਤਰ ਉਤਾਰ ਕੇ ਕੁਸ਼ਤੀ ਲੜਨ ਵਾਸਤੇ ਆ ਜਾਏ। ਕੀ ਸੀ ਇਹਦੇ ਅਰਥ? ਜੋ ਸ਼ਬਦ ਸੁਣਿਆ, ਫਿਰ ਜਦੋਂ ਉਸ ਪਹਿਲਵਾਨ ਨੇ ਫੇਰਾ ਪਾਉਣਾ, ਉਹਦੇ ਬਰਾਬਰ ਦੇ ਲੋਕਾਂ ਨੇ ਆ ਕੇ ਉਹਦੇ ਵਰਗੇ ਨੇ ਹੱਥ ਮਿਲਾਉਣਾ ਤੇ ਫਿਰ ਕੁਸ਼ਤੀ ਸ਼ੁਰੂ ਹੋਣੀ। ਜਿਹੜਾ ਬੰਦਾ ਕੁਸ਼ਤੀ ਜਿੱਤ ਜਾਂਦਾ ਸੀ, ਇੱਕੋ ਦਮ ਉਹਦੇ ਹੱਥ ਵਿੱਚ ਝੰਡੀ ਪਕੜਾ ਕੇ, ਕੱਪੜਾ ਪਕੜਾ ਕੇ ਬਾਂਹ ਉੱਚੀ ਕਰਦੇ ਸਨ ਕਿ ਇਹ ਕੁਸ਼ਤੀ ਜਿੱਤ ਗਿਆ ਹੈ। ਮੇਰੇ ਗੁਰੂ ਸਾਹਿਬ ਨੇ ਕਿਹਾ, ਆਹ ਸੰਸਾਰ ਰੱਬ ਨੇ ਕੀ ਬਣਾਇਆ? ਇਹ ਇੱਕ ਛਿੰਝ ਹੈ, ਇਹ ਕੁਸ਼ਤੀ ਦਾ ਅਖਾੜਾ ਹੈ, ਸਿਰਫ ਇੱਕ ਪੱਖ ਹੈ। ਹਾਲਾਂ ਬਾਬਾ ਜੀ ਦੀ ਬਾਣੀ ਵਿੱਚ ਤਾਂ ਸੰਸਾਰ ਇੱਕ ਬਾਜ਼ਾਰ ਹੈ। ਭਾਈ ਸਾਹਿਬ ਨੇ ਕਿਹਾ, ਗੁਰਮੁਖ ਲਾਹਾ ਲੈ ਗਏ, ਤੁਸੀਂ ਸ਼ਹਿਰ ਨਾਲ ਸੰਬੰਧਿਤ ਸੱਜਣ ਬੈਠੇ ਹੋ, ਬਾਜ਼ਾਰ ਵਿੱਚ ਦੁਕਾਨ ਹੁੰਦੀ ਹੈ। ਮਲੋਟ ਮੈਂ ਇੱਕ ਬੇਨਤੀ ਕੀਤੀ ਸੀ, ਦੁਕਾਨ ਵਿੱਚ ਘਰ ਨਹੀਂ, ਬਹੁਤਾਂਤ ਵਿੱਚ ਹੋ ਸਕਦਾ ਕਈਆਂ ਨੇ ਉੱਤੇ ਘਰ ਬਣਾਏ ਹੋਣ, ਪਰ ਆਮ ਤੌਰ 'ਤੇ ਬਾਜ਼ਾਰ ਵਿੱਚ ਦੁਕਾਨ ਹੈ। ਅਤੇ ਦੁਕਾਨ ਵਿੱਚ ਬੈਠਾ ਹੋਇਆ ਬੰਦਾ ਸਵੇਰ ਤੋਂ ਸ਼ਾਮ ਤੱਕ ਕਮਾਈ ਕਰਦਾ, ਇਸ ਕਰਕੇ ਕਿ ਮੇਰਾ ਘਰ ਕਿਤੇ ਬਣ ਜਾਏ। ਦੁਕਾਨ ਵਿੱਚ ਕੀਤੀ ਹੋਈ ਕਮਾਈ ਘਰ ਬਣਾਉਂਦੀ ਹੈ। ਦੁਕਾਨ ਵਿੱਚ ਲਿਆ ਹੋਇਆ ਮੁਨਾਫਾ ਬੰਦੇ ਨੂੰ ਜ਼ਿੰਦਗੀ ਦੇ ਦਿਨ ਬਤੀਤ ਕਰ ਲਈ ਹਵੇਲੀਆਂ ਤੇ ਕਰ ਦਿੰਦਾ ਹੈ। ਬਾਜ਼ਾਰ ਦੀ ਦੁਕਾਨ ਦੁਨੀਆਂ ਦਾ ਘਰ ਬਣਾਉਂਦੀ ਏ। ਸੰਸਾਰ ਇੱਕ ਬਾਜ਼ਾਰ ਹੈ, ਜੇ ਨਾਮ ਧਨ ਖੱਟ ਕੇ ਚਲੇ ਜਾਵਾਂਗੇ ਤੇ ਰੱਬ ਦੇ ਘਰ ਵੀ ਸਾਡਾ ਟਿਕਾਣਾ ਬਣ ਜਾਵੇਗਾ। ਜਿਹੜੇ ਬੰਦੇ ਬਾਜ਼ਾਰ ਵਿੱਚ ਕਮਾਈ ਨਾ ਕਰਨ, ਉਹਨਾਂ ਦੇ ਘਰ ਕਿੱਥੇ ਬਣਨਗੇ? ਹਜ਼ੂਰ ਨੇ ਕਿਹਾ ਕਿ ਸੰਸਾਰ ਇੱਕ ਬਾਜ਼ਾਰ ਹੈ। ਬਾਣੀ ਵਿੱਚ ਇਹ ਵੀ ਇੱਕ ਇਹ ਵੀ ਬਚਨ ਆਇਆ, ਕਹਿਣ ਲੱਗੇ ਕਿਉਂ ਦੁਨੀਆਂ ਤੋਂ ਨਫ਼ਰਤ ਕਰਨਾ ਹੈ? ਇਹ ਰੱਬ ਨੇ ਆਪਣਾ ਬਾਗ ਬਣਾਇਆ ਹੈ, ਇਸ ਬਾਗ ਵਿੱਚ ਫੁੱਲ ਵੱਖ ਵੱਖ ਰੰਗਾਂ ਦੇ ਨੇ, ਪਰ ਚੇਤੇ ਰੱਖੀ ਪਾਣੀਆਂ ਸਾਰਿਆਂ ਦੀ ਜੜ੍ਹਾਂ ਵਿੱਚ ਇੱਕ ਹੀ ਪਾਇਆ ਹੈ। ਇਹ ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਰ ਜਿਹੜਾ ਬਚਨ ਸੀ, ਸੰਸਾਰ ਇੱਕ ਅਖਾੜਾ ਹੈ, ਬੰਦਾ ਇੱਥੇ ਕੁਛ ਸੰਘਰਸ਼ ਕਰਨ ਆਇਆ, ਕਦੀ ਝਾਤੀ ਮਾਰ ਕੇ ਦੇਖੀਏ। ਭਾਈ ਵੀਰ ਸਿੰਘ ਹੋਣਾ ਨੇ ਇੱਕ ਬੜੀ ਸੋਹਣੀ ਚਾਰ ਕੁ ਸਤਰਾਂ ਦੀ ਕਵਿਤਾ ਕਹੀ ਸੀ। ਉਹ ਕਹਿੰਦਾ, ਕੁਛ ਲੋਕ ਐਸੇ ਨੇ ਜਿਹੜੇ ਤੁਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਹੀ ਨਹੀਂ ਮਿੱਥਦੇ, ਬੇਮੁਹਾਰੇ ਤੁਰੇ ਫਿਰਦੇ ਨੇ। ਇਹ ਮਿੱਥਿਆ ਹੀ ਨਹੀਂ ਕਿ ਮੈਂ ਪਹੁੰਚਣਾ ਕਿੱਥੇ ਵੇ। ਦੁਨੀਆਂ ਦਾ ਕੋਈ ਵੀ ਇਨਸਾਨ ਓਨੀ ਦੇਰ ਤੱਕ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਆਪਣੀ ਮੰਜ਼ਿਲ ਨਾ ਮਿੱਥੇਗਾ। ਜਿਹੜੇ ਮੰਜ਼ਿਲ ਨਹੀਂ ਮਿੱਥਦੇ, ਉਹ ਦੁਰਾਹਿਆਂ ਤੇ ਚੁਰਾਹਿਆਂ ਤੇ ਭਟਕਦੇ ਰਹਿੰਦੇ ਨੇ। ਜਿਹੜੇ ਮੰਜ਼ਿਲ ਮਿੱਥ ਕੇ ਤੁਰਦੇ ਨੇ, ਉਹ ਆਪਣੇ ਮੁਕਾਮ ਤੇ ਪਹੁੰਚਦੇ ਨੇ। ਗੁਰੂ ਨੇ ਬਾਣੀ 'ਚ ਸਾਡੀ ਮੰਜ਼ਿਲ ਮਿੱਥੀ, ਰੋਜ਼ ਅਸੀਂ ਵੀ ਰਹਿ ਰਾਸ ਵਿੱਚ ਪੜ੍ਹ ਦਿੱਤਾ ਕਿ ਭਈ ਪ੍ਰਾਪਤ ਮਨੁੱਖ ਦੇ ਕੁਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਕੀ ਅਸੀਂ ਮੰਜ਼ਿਲ ਵੱਲ ਤੁਰੇ? ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਨੇ ਮੰਜ਼ਿਲ ਮਿੱਥ ਕੇ ਕਿਹਾ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬਾਬਾ ਜੀ ਨੇ ਕਿਹਾ, ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰ ਕਿ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹ ਦਰਸ਼ ਹਰ ਰਾਇਆ। ਕੀ ਮੰਜ਼ਿਲ ਮਿੱਥੀਏ? ਭਾਈ ਸਾਹਿਬ ਨੇ ਕਹਲੂਣਾ ਦਿੱਤਾ, ਉਹ ਕਵਿਤਾ ਦੀਆਂ ਸਤਰਾਂ ਨੇ ਕਿ ਉੱਚਾ ਉੱਠ ਜ਼ਮੀਂ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉੱਠ ਹਿੰਮਤ ਕਰ, ਕਿਉਂ ਡਿੱਗ ਪਏ? ਸ਼ਾਇਦ ਮੈਂ ਜੇ ਪਿਛਲੇ ਦੀਵਾਨਾਂ ਵਿੱਚ ਉਦਾਹਰਨ ਦਿੱਤੀ ਹੋਵੇ, ਮੈਨੂੰ ਬਖਸ਼ ਦਿਆ ਜੇ, ਮੈਂ ਰਿਪੀਟ ਜੇ ਕਰਨ ਲੱਗਾ ਹੋਵਾਂ। ਕਦੀ ਤੁਸੀਂ ਸ਼ੁਤਰ ਮੁਰਗ ਨੂੰ ਦੇਖੋ, ਉਹਨੂੰ ਰੱਬ ਨੇ ਖੰਭ ਬੜੇ ਦਿੱਤੇ ਨੇ, ਪਰ ਬਦਕਿਸਮਤੀ ਇਹ ਖੰਭ ਖੋਣ ਦੇ ਬਾਵਜੂਦ ਉਹ ਆਕਾਸ਼ ਵਿੱਚ ਗਗਨ ਵਿੱਚ ਉਡਾਰੀ ਨਹੀਂ ਮਾਰ ਸਕਦਾ। ਖੰਭ ਖੈਣ ਪਰ ਉਡਾਰੀ ਨਹੀਂ। ਆ ਮੁਰਗੀ ਕੁਕੜੀ ਵੱਲ ਝਾਤੀ ਮਾਰੋ, ਪਰਮਾਤਮਾ ਨੇ ਖੰਭ ਇਹਨੂੰ ਵੀ ਦਿੱਤੇ ਨੇ, ਤੇ ਜੇ ਹੱਥਾਂ ਵਿੱਚ ਪਕੜ ਕੇ ਆਕਾਸ਼ ਵਿੱਚ ਉਡਾਓ, ਭੱਦੀ ਜੀ ਉਡਾਰੀ ਮਾਰਨ ਤੋਂ ਬਾਅਦ ਫਿਰ ਜ਼ਮੀਨ ਤੇ ਡਿੱਗ ਪਏਗੀ। ਪਰ ਕਦੀ ਬਾਜ਼ ਵੱਲ, ਕਦੀ ਉਕਾਬ ਵੱਲ ਝਾਤੀ ਮਾਰ ਕੇ ਦੇਖੋ, ਪਰਮਾਤਮਾ ਨੇ ਖੰਭ ਇਹਨਾਂ ਨੂੰ ਵੀ ਦਿੱਤੇ ਨੇ, ਪਰ ਇਹਨਾਂ ਦੇ ਜੀਵਨ ਦੀ ਹਰਕਤ ਮੁਰਗੀ ਵਰਗੀ ਜਾਂ ਸ਼ੁਤਰ ਮੁਰਗ ਵਰਗੀ ਨਹੀਂ। ਜੇ ਖੰਭ ਪਸਾਰ ਕੇ ਉੱਠ ਪਏ ਤੇ ਚੇਤੇ ਰੱਖਿਓ, ਆਪਣੀ ਮੰਜ਼ਿਲ ਤੋਂ ਪਹਿਲਾਂ ਕਿਤੇ ਟਿਕਦੇ ਨਹੀਂ। ਕੁਝ ਲੋਕ ਐਸੇ ਨੇ, ਹਰ ਬੰਦੇ ਨੂੰ ਰੱਬ ਨੇ ਚਿੰਤਨ ਕਰਨ ਦੀ ਤਾਕਤ ਦਿੱਤੀ, ਹਰ ਬੰਦੇ ਵਿੱਚ ਪਰਮਾਤਮਾ ਨੇ ਆਪਣੇ ਨਾਮ ਅੰਮ੍ਰਿਤ ਦੀ ਦਾਤ ਰੱਖੀ, ਪਰ ਸ਼ੁਤਰ ਮੁਰਗ ਦੀ ਤਰ੍ਹਾਂ ਇੰਨੀ ਤਾਕਤ ਖੋਣ ਦੇ ਬਾਵਜੂਦ ਸਿਰਫ ਪਰਿਵਾਰ ਲਈ ਜੀਏ, ਪਰਿਵਾਰ ਲਈ ਮਰ ਗਏ, ਸੰਸਾਰ ਵਿੱਚ ਇੱਕ ਕਦਮ ਵੀ ਪਰਮਾਰਥ ਵਾਲੇ ਪਾਸੇ ਉਡਾਰੀ ਮਾਰ ਕੇ ਨਾ ਦੇਖੀ। ਸ਼ੁਤਰ ਮੁਰਗ ਤੁਰਦਾ, ਉੱਡ ਨਹੀਂ ਸਕਦਾ, ਪਰ ਦੂਸਰੀ ਤਰ੍ਹਾਂ ਦੇ ਲੋਕ ਨੇ ਧਰਮ ਅਸਥਾਨਾਂ ਤੇ ਜਾਣਗੇ, ਜਜ਼ਬਾਤੀ ਖੋ ਕੇ ਦੋ ਚਾਰ ਘੜੀਆਂ ਖੰਭਲਾ ਮਾਰ ਕੇ ਕਹਿਣਗੇ ਅੱਜ ਤੋਂ ਬਾਅਦ ਗੁਨਾਹਾਂ ਤੋਂ ਤੋਬਾ, ਪਰਮਾਰਥ ਕਮਾਣੇ। ਕੁਕੜੀ ਦੀ ਤਰ੍ਹਾਂ ਭੱਦੀ ਉਡਾਰੀ ਮਾਰਦੇ ਨੇ, ਦੋ ਕੁ ਦਿਨ ਤੁਰਦੇ ਨੇ, ਚੌਥੇ ਦਿਨ ਉਹੀ ਖਸਲਤ ਫਿਰ ਪੈ ਜਾਂਦੀ ਹੈ। ਉਡਾਰੀ ਲੰਬੇਰੀ ਨਹੀਂ, ਪਰ ਤੀਜੇ ਨੇ ਉਹ ਮਰਜੀਵੜੇ ਜਿਹੜੇ ਮਿੱਥ ਕੇ ਮੰਜ਼ਿਲ ਤੁਰਦੇ ਨੇ, ਫਿਰ ਉਕਾਬ ਤੇ ਬਾਜ ਦੀ ਤਰ੍ਹਾਂ ਉਡਾਰੀ ਮਾਰਦੇ ਨੇ। ਚੇਤੇ ਰੱਖੋ, ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਨੇ। ਭਾਈ ਸਾਹਿਬ ਨੇ ਕਿਹਾ ਉੱਚਾ ਉੱਠ ਜ਼ਮੀਂ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉਹ ਕਿਉਂ ਰਿੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ? ਤੇਰੇ ਵਿੱਚ ਤਾਂ ਪਰਮਾਤਮਾ ਨੇ ਇੰਨੀ ਤਾਕਤ ਭਰ ਦਿੱਤੀ ਕਿ ਤੂੰ ਭਗਵਾਨ ਦਾ ਰੂਪ ਹੋ ਸਕਣਾ ਜੇ ਤੂੰ ਘਾਲਣਾ ਵਾਲੇ ਪਾਸੇ ਤੁਰੇ। ਉੱਚਾ ਉੱਠ ਜ਼ਮੀਂ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉਹ ਕਿਉਂ ਰੁੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ? ਉੱਚੀ ਨਜ਼ਰ ਤੇ ਹਿੰਮਤ, ਉੱਚੀ ਦਾਇਆ ਉੱਚਾ ਰੱਖੀ, ਅਰਸ਼ੀ ਤਾਣ ਜਿਹਦੇ ਕੋਈ ਪੱਲੇ ਸੋ ਕਿਉਂ ਪੁੰਜੇ ਆਏ। ਆਪਣੀ ਮੰਜ਼ਿਲ ਮਿੱਥ, ਆਪਣੀ ਮੰਜ਼ਿਲ ਆਪਾਂ ਮਿੱਥ ਕੇ ਤੁਰੀਏ। ਮੈਂ ਕੁਛ ਕਮਾਈ ਕਰਨੀ ਹੈ, ਸ਼ਬਦ ਸੀ ਕਿ ਖਾਉ ਗੋਸਾਈ ਦਾ ਪਹਿਲਵਾਨੜਾ। ਪਹਿਲਵਾਨੜੇ ਦਾ ਅਖਰੀ ਅਰਥ ਨਿੱਕਾ ਜਿਹਾ ਪਹਿਲਵਾਨ। ਕਹਿੰਦੇ ਨੇ ਮੈਂ ਆਪਣੇ ਗੁਸਾਈ ਦਾ, ਆਪਣੇ ਪਰਮਾਤਮਾ ਦਾ, ਆਪਣੇ ਸਵਾਮੀ ਦਾ ਇੱਕ ਨਿੱਕਾ ਜਿਹਾ ਪਹਿਲਵਾਨ। ਸੰਸਾਰ ਅਖਾੜੇ ਵਿੱਚ ਉਤਰਿਆ ਵਾਂ, ਮੇਰੇ ਸਾਹਮਣੇ ਅਨੇਕਾਂ ਸੰਘਰਸ਼ ਪੂਰਨ ਪਹਿਲਵਾਨ ਫੇਰੀਆਂ ਪੈ ਪਾਉਂਦੇ ਨੇ। ਕਦੀ ਕਾਮ ਫੇਰੀ ਪਾਉਂਦਾ, ਕਦੀ ਕ੍ਰੋਧ ਫੇਰੀ ਪਾਉਂਦਾ, ਕਦੀ ਅੰਦਰ ਦਾ ਲੋਭ ਫੇਰੀ ਪਾਉਂਦਾ। ਕਹਿਣ ਲੱਗੇ ਸਭ ਤੇ ਕਾਬੂ ਪਾਉਣ ਦਾ ਯਤਨ ਕਰਾਂ, ਪਰ ਹੰਕਾਰ ਇੰਨਾ ਭੈੜਾ ਹੈ ਇਹ ਛੇਤੀ ਕੀਤਿਆਂ ਅਖਾੜੇ ਤੋਂ ਬਾਹਰ ਨਿਕਲਦਾ ਹੀ ਨਹੀਂ, ਹੰਕਾਰ ਫੇਰੀਆਂ ਪਾਈ ਜਾਂਦਾ। ਕਹਿੰਦੇ ਨੇ ਗੁਰੂ ਮੇਰਾ, ਪਰਮਾਤਮਾ ਮੇਰਾ ਕੁਸ਼ਤੀ ਵੇਖਣ ਆਇਆ, ਇਹ ਸ਼ਬਦ ਭਾਈ ਸਾਹਿਬ ਨੇ। ਕਹਿਣ ਲੱਗੇ ਪਹਿਲਵਾਨ ਉਤਰੇ ਨੇ ਅਖਾੜੇ ਵਿੱਚ, ਪਰਮਾਤਮਾ ਖੁਦ ਕੁਸ਼ਤੀ ਰਚਾ ਕੇ ਦੇਖਣਾ ਪਿਆ, ਤੇ ਗੁਰੂ ਅਖਾੜੇ ਦੇ ਬਾਹਰ ਬੈਠਾ ਸੀ, ਤੇ ਇੱਕ ਆਇਆ ਗੁਰੂ ਦੀ ਭਾਵਨਾ ਵਾਲਾ। ਕਹਿਣ ਲੱਗਾ ਮੈਂ ਅਖਾੜੇ ਵਿੱਚ ਉਤਰ ਲੱਗਾ, ਮੈਂ ਇੱਕ ਪਹਿਲਵਾਨ ਤੇ ਫਤਿਹ ਪਾ ਸਕਾਂਗਾ? ਗੁਰੂ ਨੇ ਕੰਡ ਤੇ ਥਾਪੜਾ ਦੇ ਕੇ ਕਿਹਾ, ਕਹਿਣ ਲੱਗੇ ਜਾਂ ਮੇਰੀ ਆਸੀਸ ਤੇਰੇ ਨਾਲ, ਤੂੰ ਇੱਕ ਨੂੰ ਨਹੀਂ ਜੇ ਰੱਬ ਦੇ ਨਾਮ ਨਾਲ ਜੁੜੇਗਾ ਤੂੰ ਪੰਜਾਂ ਨੂੰ ਜਿੱਤ ਕੇ ਆਏਗਾ। ਇਹਦੇ ਅਰਥ ਇਹ ਸਨ। ਸਾਹਿਬ ਨੇ ਕਿਹਾ ਕਿ ਖਾਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਮੇਰਾ ਦੁਮਾਲਾ ਆਪਣੇ ਕਰਕੇ ਉੱਚਾ ਨਹੀਂ। ਕਦੀ ਵੀ ਇਸ ਚੀਜ਼ ਨੂੰ ਭੁੱਲਿਓ ਨਾ, ਪਰਮਾਤਮਾ ਕੋਈ ਵੀ ਦਾਤ ਦਿੰਦਾ ਉਹਨੂੰ ਗੁਰੂ ਨਾਲ ਮਿਲਾ ਕੇ ਦੇਖੋ। ਆਪਣੀ ਕਮਾਈ ਨਾਲ, ਆਪਣੀ ਤਾਕਤ ਨਾਲ ਤਾਂ ਆਪਾਂ ਇੱਕ ਸਵਾਸ ਵੀ ਨਹੀਂ ਲੈ ਸਕਦੇ। ਮੈਂ ਗੁਰਮਿਲ ਉੱਚ ਦੁਮਾਲੜਾ। ਸਾਹਿਬ ਨੇ ਕਿਹਾ ਸਭ ਖੋਈ ਛਿੰਜ ਇਕੱਠੀਆਂ, ਛਿੰਜ ਪਈਏ। ਪਤਾ ਨਹੀਂ ਕਿੰਨੇ ਕੁ ਲੋਕ ਰੱਬ ਨੇ ਇਸ ਛਿੰਜ ਵੇਖਣ ਵਾਲੇ ਪੈਦਾ ਕਰ ਦਿੱਤੇ। ਅਸੀਂ ਵੇਖਦੇ ਹਾਂ ਰੋਜ਼ ਫਲਾਣੇ ਦੀ ਮੌਤ ਹੋ ਗਈ ਤੇ ਇਕੱਠੇ ਹੋ ਕੇ ਕਹਿੰਦੇ ਹਾਂ ਜ਼ਿੰਦਗੀ ਤਬਾਹ ਕਰ ਗਿਆ। ਦੂਜੇ ਬਾਰੇ ਕਿਹਾ ਜਾਂਦਾ ਕੁਛ ਕਮਾ ਕੇ ਗਿਆ। ਸਭ ਖੋਈ ਛਿੰਜ ਇਕੱਠੀਆਂ, ਦਿਓ ਬੈਠਾ ਵੇਖਾਂ ਆਪ ਜੀਓ। ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ, ਕੰਡ ਜੀਓ। ਗੁਰੂ ਨੇ ਕੰਡ ਤੇ ਥਾਪਣਾ ਦਿੱਤੀ, ਮੈਂ ਪੰਜਾਂ ਜਵਾਨਾਂ ਨੂੰ ਜਿੱਤ ਕੇ ਆਇਆ। ਜਦੋਂ ਅਸੀਂ ਮੱਥਾ ਟੇਕਨੇ ਆ ਨਾ, ਭਾਵੇਂ ਅਸੀਂ ਅਦਬ ਲਈ ਪਿਛਲੇ ਪੈਰੀ ਤੁਰਨੇ ਆ, ਆਮ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ, ਮੱਥਾ ਟੇਕ ਕੇ ਅਸੀਂ ਪਿਛਲ ਪੈਰ ਚੱਲਨੇ ਆ, ਇਹ ਸੋਚਨੇ ਆ ਜੇ ਪਿੱਠ ਹੋ ਗਈ ਗੁਰੂ ਦੀ ਬੇਅਦਬੀ ਹੈ। ਮੇਰੀ ਬੇਨਤੀ ਨੂੰ ਸਮਝਿਓ, ਇਹਨੂੰ ਅਸ਼ਰਧਾ ਚ ਨਾ ਮੰਨਣਾ। ਪਿਆਰਿਓ, ਮੱਥਾ ਟੇਕਦਿਆਂ ਇੱਕ ਬਿਰਤੀ ਬਣਾਈਏ ਤੇ ਤੁਰਦਿਆਂ ਹੋਇਆਂ ਵੀ ਇੱਕ ਬਿਰਤੀ ਬਣਾਈਏ। ਜਦੋਂ ਅਸੀਂ ਮੱਥਾ ਟੇਕਨੇ ਆ, ਇਹ ਗੱਲ ਭਾਵੇਂ ਅੱਗੇ ਵੀ ਮੈਂ ਕਹੀ, ਕੁਛ ਸੱਜਣ ਐਸੇ ਨੇ ਮੱਥਾ ਟੇਕਦਿਆਂ ਅੰਗੂਠਾ ਗੁਰੂ ਦੇ ਸਾਹਮਣੇ ਕਰਦੇ ਨੇ, ਮੱਥਾ ਟੇਕਦਿਆਂ ਪੱਗ ਨਹੀਂ ਲੱਗਣ ਦਿੰਦੇ। ਕਿਉਂ? ਕਿਉਂਕਿ ਬਾਹਰ ਬਾਜ਼ਾਰ ਵੀ ਜਾਣਾ, ਜੇ ਪੱਗ ਨੂੰ ਮਿੱਟੀ ਲੱਗ ਗਈ ਤੇ ਲੋਕ ਕੀ ਕਹਿਣਗੇ? ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਰੱਬ ਅੱਗੇ ਝੁਕਦਿਆਂ ਵੀ ਪੱਗ ਸਾਂਭੀ ਬੈਠਾ ਹੈ ਤੇ ਜਿੱਦਣ ਤੇਰੇ ਸਿਰ ਨੂੰ ਮਿੱਟੀ ਨੇ ਖਾਣਾ, ਉਦਣ ਲੋਕ ਤੈਨੂੰ ਕੀ ਕਹਿਣਗੇ? ਫਰੀਦਾ, ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਕੋਈ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਅਸੀਂ ਮੱਥਾ ਟੇਕਦੇ ਕਈ ਸੱਜਣ ਦੇਖੇ ਆ ਕਿ ਇੱਕੋ ਦਮ ਅੰਗੂਠਾ ਲਾਣਗੇ ਤੇ ਮਹਾਰਾਜ ਵੱਲ ਅੰਗੂਠਾ ਕਰਨਗੇ। ਉਹ ਪਿਆਰਿਓ ਜਿਹੜਾ ਗੁਰੂ ਨੂੰ ਅੰਗੂਠਾ ਦਿਖਾਉਣ ਆ ਗਿਆ ਉਹਨੇ ਗੁਰੂ ਕੋਲੋਂ ਲੈ ਕੇ ਕੀ ਜਾਣਾ ਹੈ। ਆਪਣਾ ਮੱਥਾ ਟੇਕੀਏ, ਮੱਥਾ ਟੇਕਦਿਆਂ ਇੱਕ ਗੱਲ ਯਾਦ ਰੱਖੀਏ ਕਿ ਆਪਣੇ ਮਸਤਕ ਨੂੰ ਘੱਟੋ ਘੱਟ ਚੁਕਾ ਦੇ। ਜਿਹੜੇ ਮੱਥਾ ਟੇਕਦੇ ਨੇ ਉਹਨਾਂ ਦੇ ਸਿਰ ਤੇ ਗੁਰੂ ਹੱਥ ਰੱਖਦਾ ਹੈ, ਤੇ ਜਿਹੜੇ ਮੱਥਾ ਟੇਕ ਕੇ ਬਾਹਰ ਤੁਰਦੇ ਨੇ ਉਹਨਾਂ ਦੀ ਕੰਢ ਤੇ ਗੁਰੂ ਥਾਪਣਾ ਦਿੰਦਾ ਹੈ। ਇਸ ਬਿਰਤੀ ਨੂੰ ਬਣਾ ਕੇ ਮੱਥਾ ਟੇਕੀਏ। ਇਹ ਨਹੀਂ ਮੈਂ ਆਇਆ ਵਾਂ ਸਾਰਿਆਂ ਟੇਕਿਆ ਮੈਂ ਵੀ ਟੇਕ ਦੇਣਾ, ਨਹੀਂ। ਆਪਣੀ ਭਾਵਨਾ ਬਣਾ ਜੇ ਸਮਰੱਥ ਪ੍ਰਗਟ ਗੁਰਾਂ ਕੀ ਦੇਹ ਮਾਨੇ, ਫਿਰ ਇਸ ਤਰ੍ਹਾਂ ਮੱਥਾ ਟੇਕ, ਅੱਜ ਮੇਰੇ ਗੁਰੂ ਨਾਨਕ ਨੇ ਮੇਰੇ ਸਿਰ ਤੇ ਹੱਥ ਰੱਖਣਾ ਹੈ। ਤੇ ਜਦੋਂ ਤੁਰਨ ਲੱਗਾ, ਇਹ ਮਤ ਸਮਝ ਮੈਂ ਸ਼ਾਇਦ ਬੇਅਦਬੀ ਕਰ ਰਿਹਾ, ਬਜ਼ੁਰਗ ਦੇ ਸਾਹਮਣੇ ਝੁਕੀਏ ਤੇ ਸਿਰ ਤੇ ਪਿਆਰ ਦਿੰਦੇ ਨੇ, ਤੇ ਜਦੋਂ ਤੁਰਨ ਲੱਗੀਏ ਤੇ ਕੰਢ ਤੇ ਥਾਪਣਾ ਦਿੰਦੇ ਨੇ। ਝੁਕਦਾ ਹੋਇਆ ਸਮਝੀ ਮੇਰੇ ਸਿਰ ਤੇ ਹੱਥ ਰੱਖੇ, ਤੇ ਤੁਰਦਿਆਂ ਹੋਇਆ ਚੇਤੇ ਰੱਖੀ ਮੇਰੇ ਗੁਰੂ ਨੇ ਕੰਢ ਤੇ ਥਾਪੜਾ ਦਿੱਤੀ। ਜੋ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਉਹ ਸ਼ਬਦ ਵਿੱਚੋਂ ਦੇਖੋ, ਇੱਕ ਅਸੀਂ ਪੜ੍ਹਦੇ ਹਾਂ ਆਸਾ ਦੀਵਾਰ 'ਚ ਇੱਕ ਤੁਕ ਆਉਂਦੀ ਹੈ ਕਿ ਕਰ ਹੁਕਮ ਮਸਤਕ ਹੱਥ ਧਰ। ਮਸਤਕ ਹੱਥ ਧਰਦਾ, ਜੇ ਮੱਥਾ ਧਰਾਂਗੇ ਤੇ ਗੁਰੂ ਹੱਥ ਰੱਖੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬਾਬਾ ਜੀ ਨੇ ਬਾਣੀ 'ਚ ਕਿਹਾ, ਮੇਰਾ ਹੀਰ ਹੈ ਰਤਨ ਨਾਮ ਖਰ ਬਸਿਆ, ਗੁਰ ਹਾਤ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਇੱਥੇ ਬਚਨ ਕਹਿ ਕਿ ਸਭ ਇਕੱਠੇ ਹੋਏ ਆਇਆ, ਪਰ ਉਸ ਤੋਂ ਪਹਿਲਾਂ ਕਿ ਵਾਤ ਵੱਜਣ ਟਮਕ ਭੇਰੀਆਂ, ਵਾਜੇ ਵੱਜਦੇ ਪਏ ਨੇ, ਕੋਈ ਨੱਚੀ ਜਾ ਰਿਹਾ, ਕਿਸੇ ਨੂੰ ਪਤਾ ਹੀ ਨਹੀਂ ਇੰਨਾ ਅਮੋਲਕ ਜੀਵਨ ਕਾਸ ਲਿਖੇ। ਮਲ ਲੱਥੇ ਲੈਂਦੇ ਫੇਰੀਆਂ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਖੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀ ਹੂੰ। ਅਗਲੀਆਂ ਤੁਕਾਂ ਨੇ ਸਭ ਇਕੱਠੇ ਹੋਏ ਆਇਆ, ਇਹਦੇ ਅਰਥ ਕੀ ਨੇ? ਸਾਰੇ ਮਨੁੱਖ ਇਕੱਠੇ ਜਨਮ ਇੱਕੋ ਜਿਹਾ ਲੈਂਦੇ ਨੇ, ਜਨਮ ਦੀ ਕਿਰਿਆ ਸਾਰਿਆਂ ਦੀ ਇੱਕੋ ਜਿਹੀ ਹੈ, ਪਰ ਯਾਦ ਰੱਖਿਓ ਜਾਣ ਦੀ ਕਿਰਿਆ ਸਭ ਦੀ ਇੱਕੋ ਜਿਹੀ ਨਹੀਂ। ਸਵਾਸ ਸਾਰਿਆਂ ਦੇ ਇੱਕੋ ਰਸਤੇ ਨਾਲ ਨਹੀਂ ਨਿਕਲਦੇ। ਸਭ ਇਕੱਠੇ ਹੋਏ ਆਇਆ, ਜਨਮ ਸਾਰਿਆਂ ਦਾ ਮਾਂ ਰਾਹੀਂ ਇੱਕ ਰਸਤੇ ਰਹੀ ਹੋਇਆ ਹੈ, ਪਰ ਇਸ ਗੱਲ ਨੂੰ ਭੁੱਲੀਏ ਨਾ, ਸਵਾਸ ਸਾਰਿਆਂ ਦੇ ਇੱਕ ਰਸਤੇ ਨਾਲ ਨਿਕਲਦੇ। ਜਿਹੋ ਜੀ ਬਿਰਤੀ ਤੇ ਜਿਹੋ ਜੀ ਵਾਸਨਾ ਬੰਦੇ ਦੀ ਹੋਵੇਗੀ, ਉਸੇ ਤਰ੍ਹਾਂ ਇਹਦੀ ਮੜੋਲੀ ਵਿੱਚੋਂ ਸਵਾਸ ਨਿਕਲਣਗੇ, ਉਸ ਤਰ੍ਹਾਂ ਨਿਕਲਣਗੇ। ਪਰ ਘਰ ਜਸਨ ਵਾਟ ਵਟਾਇਆ ਦਰਥ ਕੀ ਹੈ? ਜਨਮ ਦੋਨਾਂ ਦਾ ਇੱਕ ਮਾਂ ਦੀ ਕੁੱਖ ਵਿੱਚੋਂ ਹੋਇਆ, ਪੋਸ਼ਾਕ ਦੋਨਾਂ ਨੂੰ ਮਾਂ ਨੇ ਇੱਕੋ ਜੀ ਦਿੱਤੀ, ਤਲੀਮ ਇੱਕ ਸਕੂਲ ਵਿੱਚ ਦਵਾਈ, ਇੱਕ ਗੁਰਦੁਆਰੇ ਜਾਣ ਲੱਗ ਪਿਆ, ਦੂਜਾ ਠੇਕੇ ਅੱਗੇ ਖਲੋਣ ਲੱਗ ਪਿਆ, ਇੱਕ ਗੁਰਮੁਖਾਂ ਦੀ ਸੰਗਤ ਜਾਣ ਲੱਗ ਪਿਆ, ਦੂਸਰਾ ਨਿੰਦਕਾਂ ਨਾਲ ਨਿੰਦਿਆ ਸ਼ੇਅਰ ਕਰਨ ਲੱਗ ਪਿਆ। ਜਦੋਂ ਦੁਨੀਆਂ ਤੋਂ ਤੁਰਨ ਲੱਗੇ, ਗੁਰੂ ਕੋਲ ਜਾਣ ਵਾਲਾ ਰੱਬ ਦੇ ਘਰ ਨੂੰ ਚਲਾ ਗਿਆ, ਤੇ ਸੰਸਾਰ ਵਿੱਚ ਉਲਝਣ ਵਾਲੇ ਦਾ ਰਸਤਾ ਵੱਖ ਹੋ ਗਿਆ, ਉਹ ਪਰਤ ਕੇ ਜਨਮ ਮਰਨ ਵਾਲੇ ਪਾਸੇ ਚਲਾ ਗਿਆ, ਵਾਟ ਵਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਤੇ ਸਾਹਿਬ ਨੇ ਕਿਹਾ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲ ਗਵਾਏ ਦਾ ਅਰਥ ਕੀ? ਕਿਉਂਕਿ ਤੁਕ ਭਾਈ ਸਾਹਿਬ ਨੇ ਵਾਰ ਵਾਰ ਪੜ੍ਹੀ, ਰੱਬ ਮਿਹਰ ਕਰੇ ਕੋਈ ਗੁਰਮੁਖ ਬਣ ਕੇ ਇਸ ਦੁਨੀਆਂ ਤੋਂ ਤੁਰੇ। ਮੇਰੇ ਮਨ 'ਚ ਬੜੇ ਖਿਆਲ ਉਪਜਦੇ ਪਏ ਸਨ ਉਦੋਂ ਕਿ ਕਿਸ ਦੀ ਗੱਲ ਕਰਾਂ, ਕਿਉਂਕਿ ਕੱਲਾ ਬਾਣੀ ਸਿਧਾਂਤ ਹੀ ਨਹੀਂ, ਅਸੀਂ ਤਾਂ ਕਥਾ ਵਾਚਕ ਅਰਥ ਕਰਨੇ ਹਾਂ, ਪਰ ਚੇਤੇ ਰੱਖਿਓ ਅਰਥ ਤਾਂ ਉਹ ਕਰਦਾ ਜਿਹੜਾ ਬਾਣੀ ਨੂੰ ਕਮਾ ਕੇ ਅਮਲੀ ਜਾਮਾ ਧਾਰਨ ਕਰ ਲੈਂਦਾ ਹੈ। ਬਾਣੀ ਦੇ ਅਰਥ ਅੱਖਰਾਂ ਨਾਲ ਨਹੀਂ, ਬਾਣੀ ਦੇ ਅਰਥ ਕਮਲ ਕਲਮ ਨਾਲ ਨਹੀਂ, ਬਾਣੀ ਦੇ ਅਰਥ ਸਿੱਖ ਦੇ ਸੀਨੇ ਵਿੱਚੋਂ ਨਿਕਲਦੇ ਨੇ, ਤੇ ਜਿਹੜਾ ਸੀਨੇ ਵਿੱਚ ਬਾਣੀ ਨੂੰ ਵਸਾਲੇ ਤੇ ਆਪ ਬਾਣੀ ਵਿੱਚ ਡੁੱਬ ਜਾਏ, ਚੇਤੇ ਰੱਖਿਓ ਜੀਵਨ ਉਹਦਾ ਹੀ ਭਿੱਜਦਾ ਹੈ। ਇੱਕ ਉਦਾਹਰਨ ਹੈ, ਪਾਣੀ ਦਾ ਸਰੋਵਰ ਭਰਿਆ ਨਿਰਮਲ ਤਲਾਬ, ਸਿਰਫ ਸਮਝਣ ਲਈ ਅਸੀਂ ਕਹਾਂਗੇ ਸਾਰੇ ਗੁਰੂ ਕੋਲ ਆਏ, ਪਰ ਸਾਰਿਆਂ ਦੇ ਅੰਦਰ ਬੈਰਾਗ ਕਿਉਂ ਨਾ ਆਇਆ? ਸਾਰੇ ਗੁਰੂ ਕੋਲ ਬੈਠੇ, ਸਾਰਿਆਂ ਦੇ ਅੰਦਰ ਨਾਮ ਕਿਉਂ ਨਾ ਚੱਲਿਆ? ਆਏ ਸਾਰੇ ਗੁਰੂ ਕੋਲ ਨੇ, ਪਰ ਛਾਲ ਸਾਰਿਆਂ ਨੇ ਨਹੀਂ ਮਾਰੀ। ਪਾਣੀ ਦਾ ਤਲਾਬ ਭਰਿਆ, ਟਿੱਕਿਆ ਪਾਣੀ ਹੈ, ਉਸ ਨਿਰਮਲ ਪਾਣੀ ਦੇ ਕਿਨਾਰੇ ਦੋ ਇਨਸਾਨ ਜਾ ਕੇ ਖਲੋਤੇ ਨੇ, ਉਹਨਾਂ ਦੇ ਕੱਪੜਿਆਂ ਸਮੇਤ ਪਾਣੀ ਵਿੱਚੋਂ ਉਹਨਾਂ ਦਾ ਪ੍ਰਤੀਬਿੰਬ ਦਿਸੇਗਾ। ਨਿਰਮਲ ਤਲਾਬ ਵਿੱਚੋਂ ਖਲੋਵੋ ਤੇ ਉਹਨਾਂ ਦੇ ਪਰਛਾਵੇਂ, ਉਹਨਾਂ ਦੇ ਪ੍ਰਤੀਬਿੰਬ ਤਲਾਬ ਵਿੱਚੋਂ ਦਿਸਣਗੇ। ਪਰ ਜੇ ਕੋਈ ਕਿਨਾਰੇ ਖਲੋ ਕੇ ਕਹੇ ਕਿ ਲੋਕੋ ਦੇਖੋ ਮੈਂ ਤਲਾਬ ਦੇ ਕਿਨਾਰੇ ਖਲੋਤਾ, ਮੇਰਾ ਸਰੀਰ ਪਾਣੀ ਵਿੱਚੋਂ ਵੀ ਦਿਸਦਾ, ਸਰੀਰ ਪਾਣੀ ਵਿੱਚੋਂ ਜ਼ਰੂਰ ਦਿਸੇਗਾ ਪਰ ਭਿੱਜੇਗਾ ਉਦੋਂ ਜਦੋਂ ਪਾਣੀ ਦੇ ਵਿੱਚ ਛਾਲ ਮਾਰੇਗਾ। ਗੁਰੂ ਕੋਲ ਸਾਰੇ ਆਉਂਦੇ ਆ, ਕੁਝ ਐਸੇ ਨੇ ਜਿਹੜੇ ਪਰਛਾਵੇਂ ਵੇਖਦੇ ਨੇ, ਤਲਾਬ ਕੋਲ ਆਏ, ਤਲਾਬ ਵਿੱਚੋਂ ਪਰਛਾਵਾਂ ਦਿਸਿਆ ਪਰ ਭਿੱਜੇ ਨਹੀਂ। ਪਰ ਦੂਸਰੇ ਉਹ ਨੇ ਕਹਿੰਦੇ ਨੇ ਪਰਛਾਵੇਂ ਨਾ ਦੇਖ, ਇਹਦੇ ਵਿੱਚ ਛਾਲ ਮਾਰ ਕੇ ਦੇਖ, ਜੇ ਭਿੱਜਣਾ ਚਾਹੁੰਦਾ ਤੇ ਪ੍ਰਤੀਬਿੰਬ ਦੀ ਥਾਂ ਆਪਣੇ ਵਜੂਦ ਨੂੰ ਪਾਣੀ ਵਿੱਚ ਡੋਬ ਦੇ। ਗੁਰੂ ਵਿੱਚ ਆਪਣੇ ਆਪ ਨੂੰ ਡੋਬਣ ਤੋਂ ਬਿਨਾਂ, ਆਪਣੇ ਆਪ ਨੂੰ ਭੇਣ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਇੱਕ ਸਿਰ ਮੈਂ ਅਖੀਰ ਤੇ ਉਦਾਹਰਨ ਦੇਖ ਕੇ ਸਮਾਪਤੀ ਕਰਨੀ ਚਾਹੁੰਦਾ। ਰੱਬ ਮਿਹਰ ਕਰੇ ਅਸੀਂ ਜ਼ਿੰਦਗੀ ਦੀ ਕਦਰ ਨੂੰ ਜਾਣੀਏ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਿਹਾ, ਲਾਹਾਂ ਕੀ ਖੈ, ਇਸ ਘਰ ਵਿੱਚ ਇੱਥੇ ਨਹੀਂ ਕਿਸੇ ਪੁੱਛਣਾ, ਇੱਥੇ ਪਦਵੀਆਂ ਦੇਖ, ਇੱਥੇ ਦੌਲਤਾਂ ਦੇਖ, ਇੱਥੇ ਸਾਡੀ ਚਤਰਾਈ ਨੂੰ ਦੇਖ ਕੇ ਲੋਕ ਵਾਹ ਵਾਹ ਕਰਨਗੇ। ਪਰ ਇਸ ਗੱਲ ਨੂੰ ਭੁੱਲਿਓ ਨਾ, ਰੱਬ ਦੇ ਘਰ ਵਿੱਚ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਉਹਨਾਂ ਨੂੰ ਤਾਂ ਆਪਾਂ ਮਿਲੀ ਨਹੀਂ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਪੇਕੇ ਘਰ ਦੇ ਵਿੱਚ ਧੀ ਜਨਮ ਲਿਆ, ਮਾਪਿਆਂ ਦੇ ਘਰ ਲਾਡਾਂ ਨਾਲ ਮਾਂ ਨੇ ਪਾਲਿਆ, ਚਾਹੇ ਧੀ ਸਵੇਰੇ 8 ਵਜੇ ਉੱਠੇ ਤੇ ਮਾਂ ਬੁੱਢੜੀ ਵੀ ਆਪਣੀ ਧੀ ਨੂੰ ਨਾ ਉਠਾਇਆ ਤੇ ਉਹਦੇ ਲਈ ਪ੍ਰਸ਼ਾਦ ਪਾਣੀ ਤਿਆਰ ਕਰਕੇ ਧੀ ਦੇ ਸਰਾਣੇ ਆ ਕੇ ਖਲੋ ਗਈ, ਜਿਹੜੀ ਕੋਈ ਸਾਡੀ ਅੱਜ ਹਾਲਤ ਹੁੰਦੀ ਪਈ ਹੈ। ਅਸੀਂ ਇਸ ਚੀਜ਼ ਨੂੰ ਭੁੱਲੀਏ ਨਾ ਕਿ ਆਪਣੀ ਧੀ ਨੂੰ ਤੋਰਦਿਆਂ ਮਾਂ ਨੇ ਸ਼ਬਦ ਕਹਿ ਮੈਂ ਬੜੇ ਲਾਡ ਨਾਲ ਪਾਲੀਏ, ਨਾ ਉਹਨੂੰ ਕੱਢਣਾ ਆਇਆ, ਨਾ ਪਰੋਣਾ ਆਇਆ, ਨਾ ਖਾਣਾ ਬਣਾਉਣਾ ਆਇਆ। ਬਾਪ ਨੇ ਡੋਲੀ 'ਚ ਬਿਠਾ ਕੇ ਤੋਰ ਦਿੱਤਾ ਤੇ ਜਦੋਂ ਸਹੁਰਿਆਂ ਦੇ ਘਰ ਵਿੱਚ ਗਈ, ਚੇਤੇ ਰੱਖਿਓ ਮਾਂ ਤਾਂ ਲਾਡ ਦੇਖੇਗੀ ਪਰ ਸੱਸ ਨੇ ਪਹਿਲੇ ਦਿਨ ਹੀ ਕਹਿਣਾ ਕੋ ਚੱਜੀਏ ਕੀ ਪੇਕਿਆਂ ਘਰੋਂ ਸਿੱਖ ਕੇ ਆਈਏ, ਨਾ ਤੈਨੂੰ ਖਾਣਾ ਆਉਂਦਾ ਤੇ ਨਾ ਤੈਨੂੰ ਪਕਾਉਣਾ ਆਉਂਦਾ। ਸੰਸਾਰੇ ਪੇਕਾਂ ਕਰ, ਮਾਇਆ ਦੇ ਲਾਡ ਸਾਰੇ ਦੇਖਣਗੇ, ਪਰ ਜਿਸ ਦਿਨ ਪਰਮਾਤਮਾ ਦੇ ਘਰ ਨੂੰ ਤੁਰੇ ਧੀਏ ਯਾਦ ਰੱਖੀ ਆਤਮਾ, ਦੁਨੀਆਂ ਵਿੱਚ ਮਾਇਆ ਦੇ ਲਾਡ ਦੇਖੇ ਜਾਂਦੇ ਨੇ, ਰੱਬ ਦੇ ਘਰ ਵਿੱਚ ਦੇਖਿਆ ਜਾਣਾ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਨ। ਤੇਰੇ ਕੋਲ ਕਮਾਈ ਕਿਤਨੀ, ਨਾਮ ਕਿੰਨਾ ਕੁ ਲੈ ਕੇ ਆਈ ਏ। ਬੁੱਲੇ ਨੇ ਇੱਕ ਗੱਲ ਬੜੀ ਕਹੀ ਉਸ ਸੂਫੀ ਦਰਵੇਸ਼ ਨੇ, ਉਹ ਕਹਿੰਦਾ ਤੂੰ ਸੁੱਤਿਆਂ ਉਮਰ ਵਿਝਾਈ ਨੀ, ਕੀ ਕਰਨਾ ਪਿਆ ਭਲਿਆ ਅੱਗੇ ਲਈ ਕੋਈ ਤਿਆਰੀ ਕਰ, ਤੂੰ ਸੁੱਤਿਆਂ ਉਮਰ ਵਿਝਾਈ ਨੀ, ਤੂੰ ਕਰਤਰ ਚਰਖੇ ਤੰਦ ਨਾ ਪਾਈ ਨੀ, ਕੀ ਕਰਸੇ ਦਾਜ ਤਿਆਰ ਨਹੀਂ, ਉੱਠ ਜਾਗ ਕੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਕੁਰਾੜੇ ਮਾਰ ਨਹੀਂ। ਧੰਨ ਗੁਰੂ ਰਾਮਦਾਸ, ਜਿਸ ਦਿਨ ਬੀਬੀ ਭਾਨੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ, ਗੁਰੂ ਅਮਰਦਾਸ ਜੀ ਦੀ ਬੱਚੀ ਨਾਲ, ਗੁਰੂ ਬਣਨ ਤੋਂ ਬਾਅਦ ਉਹਨਾਂ ਇੱਕ ਬਾਬਲ ਤੋਂ ਦਾਜ ਮੰਗਿਆ। ਅਸੀਂ ਲੋਕ ਵੀ ਤਿਆਰ ਕਰਨੇ ਆ ਦਾਜ ਇਸ ਸੰਸਾਰ ਵਿੱਚ ਜੀਣ ਲਈ, ਪਰ ਇਸ ਆਤਮਾ ਧੀ ਲਈ ਕੋਈ ਦਾਜ ਤਿਆਰ ਕਰੇ ਇਹਨੂੰ ਵੀ ਅੱਗੇ ਲੋੜ ਹੈ। ਉਹ ਕਿਹੜਾ ਦਾਜ ਸੀ? ਗੁਰੂ ਰਾਮਦਾਸ ਜੀ ਨੇ ਕਿਹਾ, ਹੇ ਮੇਰੇ ਗੁਰੂ ਬਾਬਲ, ਲੋਕ ਧੀਆਂ ਨੂੰ ਕੱਪੜੇ, ਗਹਿਣੇ, ਸੋਨਾ ਚਾਂਦੀ, ਬਰਤਨ ਦੇਖ ਕੇ ਤੋਰਦੇ ਨੇ, ਤੇ ਮੈਂ ਤੇਰੇ ਚਰਨਾਂ 'ਚ ਖਲੋ ਕੇ ਬੇਨਤੀ ਕਰਨਾ ਹੀ ਆ, ਇਸ ਆਤਮਾ ਧੀ ਨੂੰ ਨਾਮ ਦਾ ਬਸਤਰ ਦੇ ਦੇ, ਇਹਨੂੰ ਤੂੰ ਨਾਮ ਦਾ ਬਰਤਨ ਦੇ ਦੇ, ਇੱਕ ਕਿਰਪਾ ਕਰ ਮੇਰੇ ਆਤਮਾ ਉੱਤੇ ਸ਼ਬਦ ਦਾ ਗਹਿਣਾ ਪਹਿਨਾ ਦੇ। ਅਸੀਂ ਪੜ੍ਹਦੇ ਹਾਂ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੈ ਜਿਤ ਸਬਰੇ ਮੇਰਾ ਕਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਬਰੇ ਮੇਰਾ ਕਾਜੋ। ਬਾਬਲ ਮੈਨੂੰ ਦੇ ਦਾਜ, ਇਵੇਂ ਆਪਣੇ ਲਈ ਕੁਝ ਕਰਨਾ ਜੋ ਭਾਈ ਸਾਹਿਬ ਕਹਿ ਕੇ ਗਏ ਨੇ। ਭਾਈ ਗੁਰਦਾਸ ਨੇ ਕਿਹਾ, ਪੇਕੇ ਕਰ ਲਾੜ ਦੇਖੇ ਜਾਂਦੇ ਨੇ, ਸਹੁਰੇ ਕਰ ਗੁਣਾਂ ਦੀ ਕੀਮਤ ਪੈਂਦੀ ਏ, ਮੈਦਾਨ ਵਿੱਚ ਸੂਰਮੇ ਉਤਰਦੇ ਨੇ, ਪਰ ਯਾਦ ਰੱਖਿਓ ਅਦਬ ਤੇ ਸਤਿਕਾਰ ਉਹਨਾਂ ਨੂੰ ਮਿਲਦਾ ਹੈ ਜਿਹੜੇ ਸੱਚ ਲਈ ਜੂਝ ਕੇ ਸ਼ਹੀਦ ਹੁੰਦੇ ਨੇ ਤੇ ਜਾਂ ਫਿਰ ਜਿੱਤ ਪ੍ਰਾਪਤ ਕਰਕੇ ਆਉਂਦੇ ਨੇ। ਵਪਾਰ ਕਰਨ ਸਾਰੀ ਦੁਨੀਆ ਗਈ, ਪਰ ਸਿਆਣਾ ਪੁੱਤਰ ਹੋਵੇ ਜਿਹੜਾ ਬਾਪ ਦੀ ਪੂੰਜੀ ਵਿੱਚ ਕੁਝ ਲਾਭ ਖੱਟ ਕੇ ਆਵੇ। ਮੂਲ ਗਵਾਉਣਾ ਕੀ ਤੇ ਲਾਹਾ ਲੈਣਾ ਕੀ? ਭਾਈ ਸਾਹਿਬ ਦਾ ਕਵਿਤ ਹੈ ਕਿ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ब्याहे ससुरार जाए गुणन कै मानिए वनज बिहार लग जात है बदेश प्राणी कई सपूत लाभ लब्ध कै आनिए जैसे तो संग्राम समय पर दर में अकेलो जाए जीत आवे सोई सूरो सुपट बखानिए की करिए आपा मानस जन्म पाए चरण शरण गुर साध संगत मिल गुर द्वार पहचानिए जे लाह लैके जाने मनुखा जन्म मिलिया किते चार घड़िया परमात्मा लई भी कढ़ लै फिर लाह लैके तुरांगे एक गुरमुख जिन्ने सारी जिंदगी निम्रता विच दिन बतीत कीते पिछे देखो लगी है जो तस्वीर उस महापुरख ने अपने शीस दे उत्ते गुरु ग्रंथ साहिब दा स्वरूप चुकिया है। भाई साहब बैठे ने इतिहास दे खोजी खालसा जी जिस दिन पहला प्रकाश कीता है उस दिन शीस ते सिर चुके लगे स्वरूप अज भी दरबार साहिब दी मर्यादा है कि पालकी विच स्वरूप आउंदा जरूर है पर हरिमंदर साहिब प्रकाश करन लग्या सिंह साहिब अपने शीस ते चुक लैंदे ने ते जदों शाम नूं जांदे ने पालकी बाहर आवेगी पर स्वरूप शीस ते लैके अंदरों बाहर निकलणगे क्योंकि जिस दिन पहला प्रकाश कीता बाबा बुढ़ा साहिब ने उस दिन शीस ते गुरु ग्रंथ साहिब नूं चुक के लिया है। ध्यान दिया जे गुरमुख लाहा लै गए की जाना असी भी है हर सिख मेरा ख्याल है बाबा बुढ़ा साहिब दे नाम तो जाणू है दरबार साहिब जांदे हो एक बाही वाले पासे भगती दा पुंज बैठा है ते दरबार साहिब दी एक बाही वाले पासे सिर तली ते रख के जूझण वाला संत सिपाही बैठा है। कदी देखो एक पासे बाबे बुढ़े दी बेर है जिथे कई दहाके बैठ के उस महापुरुष ने गुरु दीदार पाए ते गुरु सेवा दी निगरानी कीती ते दूसरे पासे ओ बचन का सूरा बचन का बलि बैठे है जेड़ा कहिंदा जे अरदास कर लईए ते फिर हरिमंदर साहिब सिर पुचा के आईदा वापस नहीं घर आईदा। दोनों बाहियां ने एक पासे भगती दा पुंज दूजे पासे भगती ते शक्ति दोनों दा सुमेल। बाबा बुढ़ा साहिब उन्हां दे जीवन दे अंतले दिन जदों पढ़ने हैं मैं बेनती करा सन 1506 नूं बाबा बुढ़ा साहिब दा जन्म होया सन 1518 नूं उस महापुरश ने पहली वारी गुरु नानक साहिब दे दीदार पाए। कमाल दी गल इस बच्चे दी बाबे नानक नाल मुलाकात मौत तो शुरू हुई सी सिर्फ इक्को गल पुछी सी संत जी तुसी अपनी रसना तो जो कुछ गाया मेरे अंदर नूं टिका मिलिया पर मैनूं एक गल दस दिओ मौत नूं किवें जित्ती दा है उम्र 12 साल दी मौत ते किवें फतेह पाई दीए ते मेरे साहब ने कहा बेटा तेरी उम्र बच्चियां वाली तू मौत दी गल करने कहन लगा बाबा जिमीदारां दा पुत्तर हां प्यो खेती बीजद खेती ने कदी खत फड़ के फसल ने क्या नहीं मैं कच्ची हाँ मैनू ना कट मैं डडरी हाँ मैनू पक लैन दे मेरे बाप की मर्जी है जदों मर्जी कट के लै जाए चेते रखी रब की फसल हाँ की पता कि जवानी तो पहला बचपन विच ही लै जाए। हजूर ने गल देख के एक गल कही कहन लगे नाम तेरा की है कहिंदा बूढ़ा कहन लगे बेटा खैं बच्चा पर गल्लां तो बुढ़िया वालियां कीतियां इस गल नूं थोड़ा जा समझियो अज लोग बुढ़े हो के भी बच्चियां वालियां गल्लां करदे ने पर जेड़े नाम नूं कमाण वाले पासे तुरदे ने बच्चे हो के भी बुढ़े बन जांदे ने। इहनूं शरीरक बल वल ना लिजाणा फिजिकल ताकत वल ना लिजाणा क्यों कह दिता पुत्तर तू खैं बच्चा पर गल बुढ़िया वाली करने मौत दी गल अक्सर बुढ़े करदे ने नहीं हुण 4 दिनां बाद अगे सदा हो जाना है जेड़ी गल बुढ़े 70 साल की उम्र विच जाके नहीं समझदे इस बाबे नूं 12 साल की उम्र विच पता लग गया कि मौत भी है ते इन्हें आउणा भी है क्योंकि बुढ़ेपे तो अगला पड़ा मौत है। कहन लगे तू बच्चा है पर गल्लां बुढ़िया वालियां करने भाई गुरदास ने उन्हां दी कमाई संबंधी सिर्फ एक तुक दिती है अद्धी कहन लगे अजिता रंधावा भला है बूढ़ा बुढ़ा एक मन त्यावे आ बूढ़ा बुढ़ा एक मन त्यावे जेड़ा शब्द है ना ਕਹਿਣ ਨੂੰ ਮੈਂ ਵੀ ਕਹਿ ਦਿਆਂਗਾ, ਚੇਤੇ ਰੱਖੋ ਬੰਦੇ ਦੀ ਪੂਰੀ ਸਾਧਨਾ ਇਹਦੇ ਤੇ ਪਹਿਲਾਂ ਲੱਗਦੀ ਹੈ, ਇੱਕ ਮਨ ਕਿਵੇਂ ਧਿਆਇਆ ਜਾਏ, ਕਿਉਂਕਿ ਮਨ ਦੇ ਬੜੇ ਟੁਕੜੇ ਹੁੰਦੇ ਨੇ। ਪਿੰਡਾਂ ਵਿੱਚ ਅਸੀਂ ਸ਼ਬਦ ਵਰਤਦੇ ਸਾਂ ਮਨ, ਆ ਜੋਖਣ ਵਾਲਾ, ਉਹਨੂੰ ਤੁਸੀਂ ਦੇਖੋ ਕਦੀ, ਉਹਦੇ 40 ਸੇਰ ਸਨ, 8 ਪੰਸੇਰੀਆਂ ਸਨ, 160 ਪਾਈਏ ਬਣਦੇ ਨੇ ਮਨ ਦੇ, ਤੇ ਜੇ ਇੱਕ ਇੱਕ ਗ੍ਰਾਮ ਵੱਲ ਦੇਖੋ ਪਤਾ ਨਹੀਂ ਮਨ ਦੇ ਕਿੰਨੇ ਕੁ ਟੁਕੜੇ ਬਣ ਜਾਂਦੇ ਸਨ। ਜੇ ਜੋਖਣ ਵਾਲੇ ਮਨ ਦੇ ਇੰਨੇ ਟੁਕੜੇ ਬਣਦੇ ਨੇ, ਜੇ ਅੰਦਰ ਨਾ ਟਿਕਿਆ ਇਸ ਮਨ ਦੇ ਪਤਾ ਨਹੀਂ ਕਿੰਨੇ ਕੁ ਟੁਕੜੇ ਬਣ ਜਾਣੇ, ਇਹ ਵੀ ਖੰਡਾ ਵੀ ਜਾਂਦਾ। ਬੂੜਾ ਬੂਟਾ ਇੱਕ ਮਨ ਧਿਆਵੇ, ਉਸ ਬੇਰੀ ਥੱਲੇ ਖਲੋ ਕੇ ਕਦੀ ਉਸ ਰੁੱਖ ਨੂੰ ਪੁੱਛੋ, ਕਿਉਂਕਿ ਰੁੱਖ ਉਹ ਤਰੰਗਾਂ ਨੂੰ ਸ਼ਾਮ ਕੇ ਬੈਠਾ। ਇਹਨੂੰ ਪੇੜ ਦੀ ਪੂਜਾ ਨਾ ਸਮਝਣਾ, ਕਿਉਂਕਿ ਰੁੱਖ ਸਜਿੰਦ ਹੈ, ਉਹ ਸ਼ਾਮ ਕੇ ਬੈਠਾ ਕਿ ਮੇਰੇ ਥੱਲੇ ਬੈਠਣ ਵਾਲੇ ਨੇ ਇੱਕ ਮਨ ਕਿਵੇਂ ਧਿਆਇਆ ਸੀ। ਕਦੀ ਉੱਥੇ ਧਿਆਨ ਦਾ ਯਤਨ ਕਰੀਏ। ਗੁਰਮੁਖ ਲਾਹਾ ਲੈ ਗਏ ਕੀ ਹੈ, 1518 ਨੂੰ ਬਾਬੇ ਨਾਨਕ ਨੂੰ ਮਿਲੇ, ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਬਾਬੇ ਨੇ, ਗੋਦ ਵਿੱਚ ਬਿਠਾ ਕੇ ਕਿਹਾ, ਪੁੱਤਰ ਤੂੰ ਸਾਡੇ ਘਰ ਦਾ ਬੁੱਢਾ ਹੈ। 125 ਸਾਲ ਬਾਬਾ ਜੀ ਇਸ ਸੰਸਾਰ ਵਿੱਚ ਰਹੇ। ਸੰਨ 1506 ਨੂੰ ਜਨਮ, 1631 ਨੂੰ ਉਸ ਮਹਾਂਪੁਰਸ਼ ਨੇ ਚਲਾਣਾ ਕੀਤਾ। 125 ਸਾਲ ਦੀ ਉਮਰ ਵਿੱਚ 113 ਸਾਲ ਉਸ ਮਹਾਂਪੁਰਸ਼ ਨੇ ਸਿਰਫ ਕਮਾਈ ਕੀਤੀ। ਘਾਲਣਾ ਘਾਲੀ ਕਹਿਣਾ ਬਹੁਤ ਸੌਖਾ ਪਿਆਰਿਓ, ਇਹ ਤਾਂ ਮਨ ਇੰਨਾ ਭੈੜਾ ਹੈ। ਆ ਫੁੱਟਬਾਲ ਖੇਡਦੇ, ਸੌਕਰ ਖੇਡਦੇ ਕਦੀ ਦੇਖਿਓ, ਥੋੜ੍ਹੀ ਜਿਹੀ ਫੂਕ ਭਰੀ ਜਾਏ, ਫੁੱਟਬਾਲ ਛਾਲਾ ਮਾਰਦਾ, ਸਾਰੇ ਉਹਦੇ ਪਿੱਛੇ ਭੱਜਦੇ ਨੇ। ਕਦੀ ਉਹਦੇ ਤੋਂ ਕੋਈ ਸਿੱਖ ਲਈਏ, ਫੂਕ ਭਰੀ ਹੋਵੇਗੀ ਸਾਰੇ ਪਿੱਛੇ ਜਾਣਗੇ, ਫੂਕ ਨਿਕਲਣ ਦੀ ਦੇਰ ਹੈ ਚਮੜੇ ਨੂੰ ਚੁੱਕ ਕੇ ਬਾਹਰ ਚਾ ਸੜਦੇ ਨੇ। ਬਈ ਯਾਦ ਰੱਖੀ, ਫੁੱਟਬਾਲ ਬਣ ਕੇ ਨਾ ਦੁਨੀਆਂ 'ਚ ਲੰਘੀ, ਫੁੱਟਬਾਲ 'ਚ ਖਵੈ ਤੇ ਲੋਕੀ ਪਿੱਛੇ ਚੱਲਦੇ ਨੇ, ਜਿੱਦਣ ਖਵਾ ਨਿਕਲ ਗਈ ਪਿੱਛੇ ਦੌੜਨ ਵਾਲੇ ਨੇ ਚੁੱਕ ਕੇ ਕਿਨਾਰੇ 'ਤੇ ਲਾ ਦੇਣਾ। ਉਸ ਮਹਾਂਪੁਰਸ਼ ਨੇ ਸਾਰੀ ਜ਼ਿੰਦਗੀ ਖੌਮੇ ਤੋਂ, ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾਇਆ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਉਸ ਬਾਬੇ ਦੀ ਉਮਰ 98 ਸਾਲ ਦੀ ਸੀ। 98 ਸਾਲ ਦੀ ਉਮਰ ਦਾ ਮਹਾਂਪੁਰਸ਼ ਪ੍ਰਕਾਸ਼ ਕੀਤਾ, ਤੇ ਤਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਓ। ਇਤਿਹਾਸ ਕਹਿੰਦਾ ਜਪਜੀ ਸਾਹਿਬ ਦਾ ਪਾਠ ਸੁਣਾਓ, ਦੇਖੋ ਮੇਰੇ ਗੁਰੂ ਨੇ ਏਡੀ ਸ਼ਰਧਾ ਦੇ ਸ਼ਬਦ ਕਹਿ ਕਹਿਣ ਲੱਗੇ, ਸੁਣਾਇਓ ਉਸ ਤਰ੍ਹਾਂ ਜਿਵੇਂ ਗੁਰੂ ਨਾਨਕ ਤੋਂ ਸੁਣਿਆ ਸੀ। ਕਰਤਾਰਪੁਰ ਸੁਣਿਆ ਨਾ, ਅੱਜ ਸਾਡੇ ਕੋਲ ਜਦੋਂ ਬਾਣੀ ਆਉਂਦੀ ਹੈ, ਕਦੀ ਸੋਚਣਿਆ ਬਾਣੀ ਪੜ੍ਹਦੇ, ਉਹ ਪਾਪੀ ਮਨਾ ਤੇਰਾ ਮੁੱਖ ਕਿੰਨਾ ਪਵਿੱਤਰ ਹੋ ਗਿਆ, ਬਾਬੇ ਨਾਨਕ ਦੇ ਮੁੱਖ ਦੀ ਬਾਣੀ ਤੇਰੇ ਮੁੱਖ 'ਚ ਚੱਲਣ ਲੱਗ ਪਈ। ਇਹਨੂੰ ਸੋਚ, ਗੁਰੂ ਅਰਜਨ ਦੇਵ ਦਾ ਹਿਰਦਾ ਸੁਖਮਨੀ ਸਾਹਿਬ ਤੇਰੇ ਮੁੱਖ 'ਚੋਂ ਤੂੰ ਗਾਨਾ ਪਏ, ਵੱਡਿਆਂ ਭਾਗਾਂ ਵਾਲਾ ਸਮਝੋਏ, ਬਾਬੇ ਦੇ ਮੁੱਖ ਦੇ ਬਚਨ ਤੇਰੇ ਮੁੱਖ ਵਿੱਚੋਂ ਨਿਕਲਦੇ ਪਏ ਨੇ, ਛੋਟੀ ਜੀ ਬਾਤ ਨਹੀਂ। ਕਹਿਣ ਲੱਗੇ ਜਪਜੀ ਸਾਹਿਬ ਸੁਣਾਓ, ਤੇ ਸੁਣਾਇਓ ਉਹ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸੁਣਿਆ, ਉਹ ਕੈਸਾ ਜਪਜੀ ਸਾਹਿਬ ਦਾ ਪਾਠ ਹੋਵੇਗਾ, ਹਰਿਮੰਦਰ ਸਾਹਿਬ 'ਚ ਕੀ ਵਾਪਰਿਆ ਹੋਵੇਗਾ ਕਿ ਬਾਬਾ ਜੀ ਨੇ ਜਦੋਂ ਜਪਜੀ ਸਾਹਿਬ ਸ਼ੁਰੂ ਕੀਤਾ, ਅਸੀਂ ਸੱਚਖੰਡ ਦੀਆਂ ਪੌੜੀਆਂ ਪੜ੍ਹਦੇ ਰਹਿ ਗਏ, ਤੇ ਬਾਬਾ ਪੌੜੀਆਂ ਪੜ੍ਹਦਿਆਂ ਪੜ੍ਹਦਿਆਂ ਜਿਉਂਦਿਆਂ ਸੱਚਖੰਡ ਪਹੁੰਚ ਗਿਆ, ਕਿਉਂਕਿ ਸਾਰੀ ਬਾਣੀ ਜੀਵਤ ਹੈ। ਸ਼ਬਦ ਗਾਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਿਆਨਾ ਕੀਤਾ, ਮੈਂ ਅਖੀਰ 'ਤੇ ਆਉਣਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਨੂੰ ਇਤਨਾ ਅਦਬ ਦੇਣਾ, ਆਉਣਾ ਤੇ ਉੱਠ ਕੇ ਖੜੇ ਹੋ ਜਾਣਾ, ਕਿਉਂਕਿ ਬਾਬੇ ਬੁੱਢੇ ਜੇ। ਤਿੰਨ ਇਤਿਹਾਸ ਦੀਆਂ ਵੱਖ ਵੱਖ ਪੜਾਵਾਂ ਨੂੰ ਦੇਖਿਆ, ਬਾਬੇ ਬੁੱਢੇ ਨੇ ਗੁਰਬਾਣੀ ਯੁੱਗ ਦੇਖਿਆ। ਭਾਈ ਸਾਹਿਬ ਸੁਣਿਓ, ਬਾਬਾ ਬੁੱਢਾ ਜੀ ਨੇ ਕੁਰਬਾਨੀ ਯੁੱਗ ਦੇਖਿਆ, ਤੇ ਬਾਬੇ ਬੁੱਢੇ ਨੇ ਦੋ ਸ਼ਸਤਰ ਪਾਣ ਦਾ ਯੁੱਗ ਵੀ ਦੇਖਿਆ, ਪਵਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਦਿਨ ਕਿਹਾ, ਬਾਬਾ ਜੀ ਤੁਸੀਂ ਕਿਰਪਾ ਕਰਕੇ ਘਰ ਬੈਠੋ, ਅਸੀਂ ਖੁਦ ਤੁਹਾਡੇ ਕੋਲ ਚੱਲ ਕੇ ਆਵਾਂਗੇ। ਉਸ ਮਹਾਂਪੁਰਸ਼ ਦੇ ਖੱਤ ਜੁੜੇ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਮੈਂ ਸਿੱਖ ਹਾਂ ਤੇ ਸਿੱਖ ਦਾ ਕੰਮ ਹੈ ਗੁਰੂ ਕੋਲ ਆਪ ਚੱਲ ਕੇ ਆਉਣਾ। मैं तुहाडे कोल चल के आवांगा। तन गुरु हरगोबिंद साहब ने कहा, गुरु नानक साहब दे प्यारे सिखा, तेरे चरणा दी धूड़ भागां वालियां नूं नसीब हुंदी है। तुसी जा के टिकाणा घर करो, गुरु तो तुहाडे तो कदी विछड़े नहीं। पर एक शब्द बाबा बुढ़ा साहब ने मंगिया, कदी आपां जिंदगी दी मंजिल बनाई है। कहन लगे सतगुरु, तोरन लगे हो, एक दात मेरी झोली च जरूर पा दियो। की कहन लगे, मेरा मरना सांभ लिया जे। ज्यौंदियां नूं सारे सांभ दे जे प्यारियो, पर मरण तो बाद अंदर नूं गुरु तो बिना कोई नहीं सांभदा। ज्यौंदियां नूं बहुत सांभदे ने, समाज सेवी संस्थावां भी सांभ लैंदियां ने, शरीर दा संस्कार करदे ने, पर अंदर वाली आत्मा नूं मां बाप भी नहीं सांभ सकदे। सतगुरु मेरा मरना सांभ लिया जे। हजूर ने कहा, बाबा जी अंतले समय तुहाडे नाल बचन कीता, मैं तुहाडे कोल होवांगा। सतगुरु हरगोबिंदपुरे गए, श्री हरगोबिंदपुरा जिथे जंग होई, इथों बाबा बुढ़ा साहब ने शाहूकार भेजिया। कमाल दी गल, असानू पता नहीं किदन मरना है, पर गुरु ग्रंथ साहब कहिंदे ने जिहड़े बाणी जपण वाले ने पढ़न वाले ने उन्हां नूं पता है कि मौत आउण वाली है, ते ज्यों ज्यों नेड़े आउंदी है त्यों त्यों चेहरे ते लाली आउंदी है। क्यों? जिस विद्यार्थी ने पूरा साल स्कूल विच बैठ के कमाई नहीं कीती, पढ़िया नहीं, वो डेट शीट आउंदिया कंबेगा, ते जिन्ने रातां झा के मेहनतां कीतियां ने उहदे मुख ते लाली आवेगी। आए तां सही, रब दी दया नाल इस कलास तो अगे तुरांगा। जिहड़ा जपदा है, बाबा जी ने एक रात पहला, एक दिन पहला शाहूकार नूं भेज के कहा कि गुरु हरगोबिंद साहब जी नूं कह दिओ कि तुहाडे घर दा सेवक ते जिन्नूं तुसी नाम बुढ़ा दिता वह दुनिया तो तुरन लग्या, तुहाडे दीदार पाने चाहुंदा है। जाना सब ने वे, पर प्यारो घर जासन वाट वटाया। गुरु हरगोबिंद साहब शाम नूं गए, भाई विधि चंद, भाई गुरदास, भाई जेठा, बड़े सियाने सिख नाल सन। बाबा बुढ़ा साहब 125 साल की उम्र, सुरत नाल कदी दर्शन करो मन नूं टिका के, दुध वर्गा चिट्टा दाढ़ा, अखां दे उपर दे केस चिट्टे ने, पर इस चिट्टे दाड़े दे विचों जिमें कमल दे फुल दियां पंखुड़ियां होण, चार चुफेरे चिट्टियां ते विच्चों ओदी मकरंद वालियां जेड़ियां तंदा ने ओ लाल पासन। कदी देखो मुख दा दाड़ा चिट्टा सी, पर चेहरा जेड़ा उथे नाम दी लाली डलकां पे मारदी सी, चेहरे ते कोई मायूसी नहीं। गुरु हरगोबिंद साहब मिले, धन गुरु हरगोबिंद साहब सच्चे पातशाह जी कोल बैठे, बाबा बुढ़ा साहब जी ते बेनती कीती भाई विधि चंद ने कि बाबा जी, भाई साहब कह के गए कि बीबी जी अक्सर मिलते ने ते नाम दी गल पुछदे ने, चेते रखियो अज साडे कोल सब कुछ पुछन नूं मिलिया, पर टावे टावे ने जिहड़े अंदर दे गाहक मिलणगे। असीं समुंदर दी झग नूं कठियां करने पए आ, इन्ना पता ही नहीं कि इहदे विच डुब्बांगे ते कीमती मोती भी मिल सकदे ने। भाई विधि चंद ने कहा, बाबा जी इन्ने साल तुसीं घालना घाली, ते इको दम विचों टोक के कहन लगे, कालना नहीं किरपा दी दात माणी। देखियो शब्द, कालना नहीं किरपा माणी। कहन लगे, एक गल सानू दसो, किवें गुरु नानक साहब नू रिझा लिया? हर गुरु साहब ने तुहानू सीने न लाया। ते बाबा बुढ़ा साहब दियां अखां भर रहियां, कहन लगे, सच्ची सरकार दे कोल क्यों पुछदे हो? ਇਹਦੇ ਚਰਨਾਂ ਵਿੱਚੋਂ ਤਾਂ ਬੁੱਢਾ ਰਹਿਮਤਾ ਪਿਆ ਮਾਨਦਾ ਹੈ। ਇਹਨਾਂ ਕੋ ਆਪਣੇ ਆਪ ਨੂੰ ਝੁਕਾ ਦੇ ਮਣਾ। ਗੁਰੂ ਹਰਗੋਬਿੰਦ ਸਾਹਿਬ ਬੈਰਾਗ ਚਾਹੇ ਸ਼ਬਦ ਕਹਿ, ਬਾਬਾ ਜੀ ਕਿ ਸਿੱਖ ਪੁੱਛਦੇ ਨੇ ਤੁਸੀਂ ਦੱਸੋ। ਉਹਨਾਂ ਨੇ ਅੰਤਲੀ ਗੱਲ ਸੰਗਤ ਨੂੰ ਕਹੀ, ਉਹ ਅੱਜ ਪੱਲੇ ਬੰਨ ਕੇ ਲਿਜਾਇਓ। ਕਹਿਣ ਲੱਗੇ, ਜਪ ਕਰੋ, ਤਪ ਕਰੋ, ਸਿਮਰਨ ਕਰੋ, ਸੇਵਾ ਕਰੋ, ਸਾਧਨਾ ਕਰੋ, ਸਭ ਕੁਝ ਕਰਨ ਤੋਂ ਬਾਅਦ ਇੱਕ ਅਰਦਾਸ ਕਰ ਦਿਓ ਕਿ ਸਭ ਤੇਰੀ ਕਿਰਪਾ ਨਾਲ ਹੋਇਆ, ਮੇਰੇ ਵਿੱਚ ਕੋਈ ਸਮਰੱਥਾ ਨਹੀਂ। ਆਪਣੀ ਕਮਾਈ ਦਾ ਦਾਅਵਾ ਨਹੀਂ ਕਰਨਾ। ਅਤੇ ਜਿਹੜੇ ਦਾਅਵਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹ ਸੜ ਜਾਂਦੇ ਨੇ। ਅਤੇ ਜਿਹੜੇ ਦਾਅਵਾ ਕਰਨਾ ਛੱਡ ਜਾਂਦੇ ਨੇ, ਇੰਦਰ ਦੀ ਪਦਵੀ ਵੀ ਉਹਨਾਂ ਦੇ ਸਾਹਮਣੇ ਆ ਡਿੱਗਦੀ ਹੈ। ਕਬੀਰ, ਦਾਅਵੈ ਦਾਜਨ ਹੋਤ ਖੈ, ਨਿਰਦਾਵੈ ਰਹੇ ਨਿਸ਼ੰਕ, ਜੋ ਜਨ ਨਿਰਦਾਵੈ ਰਹੇ ਸੋ ਗਨੈ ਇੰਦਰ ਸੋ ਰੰਕ। ਕਿਰਪਾ ਨਾ ਛੱਡਿਓ। ਰਾਤ ਬਤੀਤ ਹੋਈ, ਆਰਤੀ ਦੇ ਸ਼ਬਦ, ਸੋਦਰ ਦੇ ਸ਼ਬਦ ਪੜੇ ਗਏ। ਕੈਸੀ ਸਿੱਖ ਤੇ ਗੁਰੂ ਦੀ ਰਾਤ, ਗੁਰਮੁਖ ਲਾਹਾ ਲੈ ਕੇ ਤੁਰਨ ਲੱਗਾ। ਅੱਜ ਸਿੱਖ ਕਿਸ ਤਰ੍ਹਾਂ ਉਹ ਰਾਤ ਬਤੀਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਰਾਤ ਬਾਬਾ ਬੁੱਢਾ ਸਾਹਿਬ ਜੀ ਦੇ ਆਸਨ ਦੇ ਕੋਲ ਟਿਕੇ, ਕਿੰਨੀ ਰਾਤ ਗਈ, ਬਹੁਤ ਗੱਲਾਂ ਕੀਤੀਆਂ ਬਾਬੇ ਨਾਨਕ ਦੀਆਂ ਅੱਜ। ਤੇ ਸੱਚ ਹੈ, ਜਦੋਂ ਬੰਦਾ ਦੁਨੀਆਂ ਤੋਂ ਤੁਰਨ ਲੱਗਦਾ, ਕਿਸੇ ਨੇ ਗਏ ਹੋਏ ਨੇ ਆ ਕੇ ਦੱਸਿਆ ਨਹੀਂ, ਪਰ ਯਾਦ ਰੱਖਿਓ, ਮਰਦੇ ਸਮੇਂ ਬਚਪਨ ਤੋਂ ਲੈ ਕੇ ਸਾਰੀ ਫਿਲਮ ਇੱਕ ਵਾਰੀ ਅੱਖਾਂ ਅੱਗੇ ਜ਼ਰੂਰ ਆਉਂਦੀ। ਅੱਜ ਉਹ ਸਮਾਂ ਚੇਤੇ ਆਇਆ, ਗੁਰੂ ਨਾਨਕ ਨੇ 12 ਸਾਲ ਦੇ ਨੂੰ ਸੀਨੇ ਨਾਲ ਲਾਇਆ ਸੀ। ਅੱਜ ਕਰਤਾਰਪੁਰ ਯਾਦ ਆਇਆ, ਕਦੀ ਕਿਹਾ ਸੀ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋਸਾਂ, ਅੱਜ ਯਾਦ ਆ ਗਿਆ। ਗੁਰੂ ਅੰਗਦ ਸਾਹਿਬ ਨੇ ਕਿਹਾ ਸੀ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਗੁਰੂ ਅਮਰਦਾਸ ਦਾ ਸਮਾਂ ਯਾਦ ਆਇਆ, ਕਿਹਾ ਸੀ ਕਿ ਧੰਨ ਭਾਈ ਬੁੱਢਾ ਜਿਨੇ ਗੁਰੂ ਲੱਦਾ। ਗੁਰੂ ਰਾਮਦਾਸ ਦਾ ਸਮਾਂ ਯਾਦ ਆਇਆ ਕਿ ਸਰੋਵਰ ਦੇ ਟੱਪ ਲਾਉਣ ਵੇਲੇ ਕੋਲ ਖਲੋਤੇ ਨੇ। ਗੁਰੂ ਅਰਜਨ ਦੇਵ ਦਾ ਸਮਾਂ ਚੇਤੇ ਆਇਆ, ਪ੍ਰਕਾਸ਼ ਕਰਨ ਤੁਰੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਰਨਾ ਸੁਰਤ ਚੋਗੀ, ਆਪ ਉੱਠ ਕੇ ਇਸ਼ਨਾਨ ਕੀਤਾ, ਆਪ ਬਸਤਰ ਤਨ ਤੇ ਪਾਏ ਤੇ ਬਾਬਾ ਜੀ ਨੇ ਪਾਠ ਸ਼ੁਰੂ ਕੀਤਾ। ਇਤਿਹਾਸ ਕਹਿੰਦਾ ਕਿ ਪਾਠ ਤੋਂ ਪਹਿਲਾਂ ਬਾਬਾ ਜੀ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਆਪ ਜੀ ਦੇ ਘਰ ਦੀ ਚਾਕਰੀ ਕੀਤੀ, ਜਿਹੜੇ ਚੰਗੇ ਗੁਣ ਸਨ ਇਹ ਤੁਸੀਂ ਝੋਲੀ ਚ ਪਾਏ, ਅੱਜ ਮੈਂ ਇੱਕ ਦਾਤ ਤੁਹਾਡੇ ਤੋਂ ਮੰਗਣੀ ਚਾਹੁੰਦਾ ਤੁਰਨ ਤੋਂ ਪਹਿਲਾਂ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਬਾਬਾ ਜੀ ਮੰਗੋ। ਤੇ ਉਸ ਗੁਰਮੁਖ ਨੇ ਲਾਹਾਂ ਕੀ ਲਿਆ, ਕਹਿਣ ਲੱਗੇ, ਤੁਰਨ ਲੱਗਿਆ ਬਸ ਇਹ ਗੱਲ ਕਹਿ ਦਿਓ ਕਿ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੁਰਨ ਲੱਗਿਆ ਇਹ ਸ਼ਬਦ ਕਹਿ ਦਿਓ, ਤੈਨੂੰ ਬਖਸ਼ ਦਿੱਤਾ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੇ ਇੱਕੋ ਦਮ ਪਿਤਾ ਗੁਰੂ ਦੇ ਬਚਨ ਆ ਗਏ, ਬਾਬਾ ਜੀ ਸਾਹਿਬ ਤਾਂ ਬਾਣੀ ਵਿੱਚ ਫੁਰਮਾ ਕੇ ਗਏ, ਮੈਂ ਮੂਰਖ ਕੀ ਕੇਤਕ ਬਾਤ ਕਹਿ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਆਪ ਜਪ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਦਾ, ਕੇਤੀ ਛੁੱਟੀ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਸਿੱਖੀ ਦਾ ਇੱਕ ਬੋਰਡ, ਆਪਣਾ ਮੱਥਾ ਗੁਰੂ ਦੇ ਚਰਨਾਂ ਚ ਟੇਕਿਆ, ਮੱਥਾ ਸਿਰਫ ਚਰਨਾ ਸੀ, ਅੰਦਰ ਵਾਲਾ ਆਤਮਾ ਗੁਰੂ ਦੇ ਵਿੱਚ ਅਭੇਦ ਹੋ ਚੁੱਕਾ ਸੀ, ਹੈ ਜਿੰਦੇ ਵੀ ਅਭੇਦ। ਜਦੋਂ ਚੋਲਾਂ ਤੇ ਆ ਗਿਆ ਤੇ ਪ੍ਰਿੰਸੀਪਲ ਸਤਬੀਰ ਸਿੰਘ ਇਹ ਗੱਲ ਅਕਸਰ ਕਹਿੰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾਂ ਤਿਆਗਦਿਆਂ ਸਾਰ ਬਾਬਾ ਬੁੱਢਾ ਜੀ ਨੂੰ ਦੇਖ ਕੇ ਕਿਹਾ, ਸਿੱਖੋ ਵਧਾਈ ਹੋਵੇ। ਮਹਾਰਾਜ ਵਧਾਈ, ਕਹਿਣ ਲੱਗੇ, ਜਿਹੜੇ ਹਾਰ ਕੇ ਬਾਜ਼ੀ ਜਾਂਦੇ ਨੇ ਉਹਨਾਂ ਤੇ ਅਫਸੋਸ ਕੀਤਾ ਜਾਂਦਾ, ਜਿਹੜਾ 125 ਸਾਲ ਦੀ ਜ਼ਿੰਦਗੀ ਵਿੱਚ ਜਿੱਤ ਜਿੱਤ ਕੇ ਗਿਆ ਹੋਵੇ, ਜਿੱਤਿਆ ਹੋਇਆਂ ਨੂੰ ਵਧਾਈ ਦਿੰਦੇ ਨੇ, ਹਾਰਿਆਂ ਹੋਇਆਂ ਤੇ ਅਫਸੋਸ ਹੁੰਦਾ ਹੈ। ਬਾਬਾ ਜੀ ਜਿੱਤ ਕੇ ਗਏ। ਉਸ ਗੁਰਮੁਖ ਲਈ ਇਹ ਸ਼ਬਦ ਬਿਲਕੁਲ ਢੁਕਦੇ ਨੇ, ਸਭ ਇਕੱਠੇ ਹੋਏ ਆਇਆ, ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਸਰੀਰ ਤਿਆਗਣ ਤੋਂ ਬਾਅਦ ਆਪ ਗੁਰੂ ਜੀ ਨੇ ਇਸ਼ਨਾਨ ਕਰਾਇਆ। ਗੁਰ ਬਿਲਾਸ ਵਿੱਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਰਥੀ ਚੁੱਕਦਿਆਂ ਆਪਣਾ ਮੋਢਾ ਬਾਬਾ ਬੁੱਢਾ ਸਾਹਿਬ ਦੀ ਅਰਥੀ ਨੂੰ ਦਿੱਤਾ, ਚਿਖਾ ਚਿੰਨ ਵਾਲੀ ਜਗ੍ਹਾ ਤੱਕ ਗਏ। ਪਰ ਜਿਸ ਵੇਲੇ ਇਸ ਮਹਾਨ ਮਹਾਂਪੁਰਸ਼ ਦਾ ਸਰੀਰ ਚਿਖਾ ਦੇ ਉੱਤਰ ਰੱਖਿਆ, ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ। ਰੋਣਾ ਤੇ ਢਾਹੀ ਮਾਰਨੀਆਂ, ਇੰਨੇ ਰੁੱਖੇ ਨਾ ਹੋ ਜਾਈਏ। ਅਸੀਂ ਕਈ ਵਾਰੀ ਕਹਿੰਦੇ ਹਾਂ, ਲਓ ਜੀ ਫਲਾਣਾ ਚਲਾ ਗਿਆ, ਇਹ ਰੋ ਪਿਆ। ਅਸੀਂ ਬੜੀ ਵੱਡੀ ਗੱਲ ਸਮਝਿਆ, ਜਿਹੜਾ ਨਹੀਂ ਰੋਇਆ ਉਹਨੇ ਬੜਾ ਵੱਡਾ ਭਾਣਾ ਮੰਨ ਲਿਆ। ਕਈ ਲੋਕ ਇਸ ਚੀਜ਼ ਨੂੰ ਦੁਨੀਆਂ ਦੀ ਸ਼ੋਹਰਤ ਨਾਲ ਜੋੜ ਲੈਂਦੇ ਨੇ, ਘੱਟੋ ਘੱਟ ਮਰਿਆ ਘਰ ਦਾ ਲੋਕ ਇਹ ਤੇ ਕਹਿਣਗੇ ਇਹਨੇ ਅੱਖਰੂ ਵੀ ਨਹੀਂ ਸੱਟਿਆ, ਬਾਥਰੂਮ 'ਚ ਭਾਵੇਂ ਰੋਈ ਜਾਣ ਨਹੀਂ। ਜਦੋਂ ਕਿਤੇ ਭਾਵਣਾ ਬਣਦੀ ਏ, ਢਾਹਾਂ ਮਾਰਨੀਆਂ, ਵਰਲਾਪ ਕਰਨੇ ਨਹੀਂ। ਮੇਰੇ ਤਾਂ ਬਾਬੇ ਨੇ ਵੀ ਕਿਹਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਹਮ ਪੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ। ਬਾਬਾ ਬੁੱਢਾ ਸਾਹਿਬ ਦੇ ਸਰੀਰ ਨੂੰ ਦੇਖ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਛਲਕਾਏ, ਚਿਖਾ ਨੂੰ ਅਗਨ ਲੱਗੀ ਤੇ ਗੁਰਬਿਲਾਸ ਚ ਲਿਖਿਆ ਕਿ ਚਿਖਾ ਉੱਪਰ ਜਬ ਧਰੀ, ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਨੇ। ਕਹਿਣ ਲੱਗੇ ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ। ਜੇਕਰ ਕੋਈ ਪੁੱਛੇ ਜੀ ਕਿਉਂ, ਚੇਤੇ ਰੱਖਿਓ ਸਰੀਰ ਕਿੰਨਾ ਕੁ ਪਵਿੱਤਰ ਹੋਵੇਗਾ ਜਿਸ ਵਿੱਚ ਆਤਮਾ ਨੇ 113 ਸਾਲ ਰਹਿ ਕੇ ਸਿੱਖੀ ਕਮਾਈ ਤੇ 125 ਸਾਲ ਉਸ ਪਵਿੱਤਰ ਦੇਹੀ ਵਿੱਚ ਰਹਿ ਕੇ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ। ਆਓ ਆਏ ਅਸੀਂ ਇਕੱਠੇ ਹਾਂ, ਰੱਬ ਤੋਂ ਇਹ ਤਰਸ ਮੰਗੀਏ ਕਿ ਜਾਣ ਦਾ ਰਸਤਾ ਕਿਤੇ ਵੱਖ ਨਾ ਹੋ ਜਾਏ। ਆਹ ਰਸਤਾ ਅਜੇ ਸਾਡੇ ਕੋਲ ਹੈ, ਜੇ ਗੁਰਮਤ ਦੀ ਚਾਲੀ ਚੱਲਾਂਗੇ, ਨਾਮ ਵਾਲੇ ਪਾਸੇ ਤੁਰਾਂਗੇ। ਇੰਨੀ ਗੱਲ ਸਮਝੀਏ ਅਸੀਂ ਕਾਹਦੇ ਲਈ ਆਏ ਹਾਂ। ਪਹਿਲਾਂ ਜਿਉਂਦਿਆਂ ਇਹ ਸਮਝੀਏ ਕਿ ਮਨ ਗੁਰਮਿਲ ਕਾਜ ਸਵਾਰੇ, ਤੇ ਜਿਨ੍ਹਾਂ ਦਾ ਕਾਜ ਸੌਰ ਜਾਏ ਉਹ ਫਿਰ ਕਹਿੰਦੇ ਨੇ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਰਾਮ ਰਸ ਦੇ ਪਿਆਕੜ ਜਦੋਂ ਦੁਨੀਆਂ ਤੋਂ ਤੁਰਦੇ ਨੇ ਤੇ ਪਿੱਛੋਂ ਸੰਗਤ ਖਲੋ ਕੇ ਕਹਿੰਦੀ ਹੈ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਸਵੀਕਾਰ ਕਰਨੀਆਂ, ਜਿਤਨੀ ਕੁ ਸੂਝ ਉਸ ਵਾਹਿਗੁਰੂ ਨੇ ਬਖਸ਼ੀ, ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀ, ਆਪ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਕੇ ਗਿਆ, ਕਿਉਂ, ਕਿਉਂਕਿ ਪ੍ਰਮਾਣ ਤਾਂ ਜਿਤਨੇ ਮਰਜ਼ੀ ਖੋਰ ਬਾਣੀ 'ਚੋਂ ਲਾਓ, ਸਮਝ ਲੱਗੇ ਇਕੱਲੀ ਬਾਣੀ ਸਿਧਾਂਤ ਹੀ ਨਹੀਂ, ਕੇਵਲ ਮਾਡਲ ਨਹੀਂ, ਇਹਨੂੰ ਕਮਾਉਣ ਵਾਲੇ ਵੀ ਪੈਦਾ ਹੋਏ ਨੇ ਅਤੇ ਖੈਣ ਵੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਤੁਸੀਂ ਆਇਓ, ਕੁਛ ਨਾ ਕੁਛ ਲੈ ਕੇ ਜਾਇਓ। ਇੱਥੇ ਤੁਸੀਂ ਕਿਸੇ ਨੇ ਧਨ ਨਾਲ ਪੈਸੇ ਮੱਥਾ ਟੇਕਿਆ ਹੋਣਾ, ਕਿਸੇ ਨੇ ਖਾਲੀ ਹੱਥ ਵੀ ਟੇਕਿਆ ਹੋਣਾ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਤੁਸੀਂ ਦੇ ਕੇ ਚੱਲੇ ਹੋ ਗੁਰੂ ਦੇ ਚਰਨਾਂ ਵਿੱਚ, ਉਹਨੇ ਆਪਣੇ ਸਵਾਸ। ਜੇ ਇਹ ਕਹਿੰਦੇ ਹਾਂ ਵੀ ਗੁਰੂ ਕੋਲ ਇੱਕ ਕੌਡੀ ਰੱਖੀਏ ਤੇ ਗੁਰੂ ਕਰੋੜਾਂ ਦੇ ਦਿੰਦਾ, ਅੱਜ ਇਹ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ, ਅੱਜ ਇੰਨੇ ਕੁ ਸਵਾਸ ਮੈਂ ਤੇਰੇ ਚਰਨਾਂ 'ਚ ਰੱਖ ਕੇ ਗਿਆ, ਇਹਨਾਂ 'ਚ ਬਰਕਤ ਪਾਈ, ਬਾਕੀ ਦੇ ਸਾਰੇ ਸਵਾਸ ਤੇਰੇ ਬਣ ਜਾਣ, ਬਰਕਤ ਗੁਰੂ ਪਾਉਂਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇੱਕ ਬੇਨਤੀ ਹਰ ਦੀਵਾਨ ਵਿੱਚ ਮੈਂ ਕਰਨਾ ਹੁੰਦਾ, ਦੇਖੋ ਇੰਨਾ ਸਮਾਂ ਬੈਠੇ ਹੋ, ਠੀਕ ਹੈ ਥੱਕ ਗਏ ਹੋਵੋਗੇ, ਸਰੀਰ ਬੜਾ ਥੱਕਦਾ, ਅੰਦਰ ਵਾਲਾ ਕੋਈ ਨਹੀਂ ਜੇ ਥੱਕਦਾ ਪਿਆ, ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੋਂ ਲੰਘ ਕੇ ਆਇਆ। ਗੁਰੂ ਗ੍ਰੰਥ ਸਾਹਿਬ ਨੂੰ ਤੋਰੋਗੇ ਅਦਬ ਨਾਲ ਵਿਦਾਇਗੀ ਦਈਏ, ਤੁਸੀਂ ਸਿਆਣੇ ਬੈਠੇ ਹੋ, ਇਹਨੂੰ ਸਮਝਣ ਲਈ ਵੱਡੀ ਪਦਵੀ 'ਤੇ ਬਿਰਾਜਮਾਨ ਕੋਈ ਸ਼ਹਿਨਸ਼ਾਹ ਆਵੇ, ਅਮੀਰ ਵਜ਼ੀਰ ਉਹਦੇ ਜਾਨ ਤੱਕ ਨਹੀਂ ਜਾਂਦੇ, ਅਤੇ ਜਿਹੜਾ ਸ਼ਹਿਨਸ਼ਾਹਾਂ ਨੂੰ ਸ਼ਹਿਨਸ਼ਾਹੀਆਂ ਦੇਣ ਵਾਲਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਾਂ ਤੁਰੀਏ ਨਾ। ਅਰਦਾਸ ਹੋਵੇਗੀ, ਉਸ ਤੋਂ ਬਾਅਦ ਦੇਗ ਵਰਤਾਈ ਜਾਏਗੀ, ਸਾਰੇ ਅਰਦਾਸ ਵੀ ਸ਼ਾਮਿਲ ਹੋ ਕੇ ਜਾਇਓ, ਅਤੇ ਕੱਲ੍ਹ ਦੇ ਦੀਵਾਨ ਵਿੱਚ ਵਕਤ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ੍ਹ ਨੂੰ ਫਿਰ ਅਖੀਰ 'ਤੇ ਭਾਈ ਸਾਹਿਬ ਹੁਣੀ ਕੀਰਤਨ ਕਰਨਗੇ, ਅਤੇ ਜੋ ਸ਼ਬਦ ਗਾਇਨ ਕੀਤੇ ਜਾਣਗੇ ਉਹਨਾਂ ਦੀ ਸੰਖੇਪ ਜੀ ਵਿਆਖਿਆ ਆਪ ਨਾਲ ਸਾਂਝੀ ਕੀਤੀ ਜਾਏਗੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।